हे गुरु जियो। कर कृपा कृपाल आपे बख्श ले, सदा सदा जपी तेरा नाम, सत गुर पाई पै। सतनाम आखे गुरु जियो, महला दूजा। अग्नि पाला के करे सूरज के ही रात, चंद अनेरा के करे पौन पानी क्या जात। धरती चीज के करे जिस विच सब किश होए, नानक तां पत जानिए, जा पत रखै सो। सलोक महला दूजा, दिखिया आख बुझाया सिप्ति सच समेओ, तिनको क्या उपदेशी है जिन गुर नानक देओ। महला दूजा, जे सौ चंदा उगवै सूरज चढ़ै खजार, एते चानन खोंदियां गुरबिन कोर हंदा। महला दूजा, इहो जग सच्चे की है कोठड़ी, सच्चे का विच वास। एक ना हुकम समाए ले, एक ना हुकमे करे विनाश। एक ना पाने काड ले, एक ना माया विच निवास। ए पे आख न जापई जे किसे आने रास, नानक गुरमुख जानिए, जां को आप करे परगास। वाहिगुरु जी का खालसा, वाहिगुरु जी की फतेह। सतगुरु श्री गुरु ग्रंथ साहिब महाराज हजूर दी पावन पवित्र गोद अंदर सुभाए मान सतसंगी जनो, पिछले कई दिनों तो सतगुरां दी कृपालता नाल आपां गरीब नवाज सतगुरु गुरु अंगद पिता महाराज जी दे पवित्र तुरकी बाणी दे रूप अंदर जो 63 श्लोक बचन खन सतगुरां दे, उन्हां दी जिवें तन गुरु अंगद पातशाह मेहर कर रहे खन, गुरु संगत दी आशीष मिल रही है, सारे रल मिल के सतगुरां दे गुण गा रहे हैं। अज जो आपा रल के विचार करांगे 4 श्लोक हैं, ਦੋ ਮਾਝ ਕੀ ਵਾਰ ਵਿੱਚੋਂ ਅਤੇ ਦੋ ਆਸਾ ਦੀ ਵਾਰ ਵਿੱਚ ਅਸੀਂ ਰੋਜ਼ ਸੁਣਦੇ ਹਾਂ। ਮੇਰੇ ਸਤਿਗੁਰੂ ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਅੱਜ ਬਖਸ਼ਿਸ਼ ਭਰੇ ਬਚਨ ਆਖੇ ਕਨ ਆਪਣੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਦੇ ਸੰਬੰਧ ਅੰਦਰ। ਸਤਿਗੁਰਾਂ ਦਾ ਫੁਰਮਾਨ ਹੈ, ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਓ, ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਓ। ਜਿਨ੍ਹਾਂ ਨੂੰ ਤੁਹਾਨੂੰ ਗੁਰੂ ਨਾਨਕ ਪਿਤਾ ਜੀ ਵਰਗਾ ਮਹਾਨ ਸਤਿਗੁਰੂ ਪ੍ਰਾਪਤ ਹੋ ਜਾਏ ਅਤੇ ਉਸ ਪਿਆਰੇ ਸਤਿਗੁਰੂ ਕੋਲੋਂ ਦੀਖਿਆ ਲੈਣ ਦਾ ਸੁਭਾਗ ਬਣ ਜਾਵੇ। ਅੱਜ ਦੀ ਬੋਲੀ ਵਿੱਚ ਆਖਦੇ ਹਾਂ ਸਤਿਗੁਰੂ ਕੋਲੋਂ ਅੰਮ੍ਰਿਤ ਛਕਿਆ ਖੋਏ, ਗੁਰੂ ਦੀਖਿਆ ਲਈ ਖੋਏ। ਫਿਰ ਗੁਰੂ ਦੀਖਿਆ ਲੈ ਕੇ ਉਹ ਆਦਮੀ ਉਹ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਸਿਫਤ ਸਲਾਹਾਂ ਕਰੀ ਜਾਵੇ ਅਤੇ ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਪਿਤਾ 'ਤੇ ਕਿੰਨਾ ਕੁ ਮਾਣ ਹੋਏਗਾ। ਸਤਸੰਗੀ ਜਨੋ, ਜੇ ਇਹ ਬਚਨ ਕੋਈ ਆਮ ਸਧਾਰਨ ਮਨੁੱਖ ਹੈ ਉਹਦੇ 'ਤੇ ਅਸੀਂ ਵਿਚਾਰ ਕਰ ਸਕਦੇ ਹਾਂ, ਇਹਦੇ 'ਚ ਕਿਤਨੀ ਕੁ ਸੱਚਾਈ ਹੈ ਜਾਂ ਕਿਤਨਾ ਕੁ ਕੇਵਲ ਕਲਪਨਾ ਹੈ। ਪਰ ਜਦੋਂ ਬਚਨ ਗੁਰੂ ਨਾਨਕ ਪਿਤਾ ਦੀ ਜੋਤ ਦੇ ਮਾਲਕ ਗੁਰੂ ਅੰਗਦ ਪਿਤਾ ਦੀ ਪਾਕ ਜ਼ਬਾਨ ਤੋਂ ਨਿਕਲਣ, ਜੋ ਕੁਝ ਗੁਰੂ ਨਾਨਕ ਸਾਹਿਬ ਪਿਤਾ ਨੇ ਗੁਰੂ ਅੰਗਦ ਪਾਤਸ਼ਾਹ ਨੂੰ ਜਣਾਇਆ ਏ, ਸਤਸੰਗਿਓ, ਉਹ ਕੁਝ ਵੇਖ ਕੇ ਸਤਿਗੁਰਾਂ ਦਾ ਇਹ ਫੁਰਮਾਨ ਕਹਿ ਭਈ ਜਿਸ ਆਦਮੀ ਨੂੰ ਤੁਹਾਨੂੰ ਗੁਰੂ ਨਾਨਕ ਪਿਤਾ ਜੀ ਕੋਲੋਂ ਮੰਤਰ 'ਤੇ ਦੀਖਿਆ ਮਿਲ ਜਾਵੇ, ਉਸ ਨੂੰ ਮੁੜ ਕੇ ਦੁਨੀਆ ਦੇ ਕਿਸੇ ਹੋਰ ਗੁਰੂ ਜਾਂ ਕਿਸੇ ਮੰਤਰ ਲੈਣ ਦੀ ਲੋੜ ਨਹੀਂ। ਭਈ ਮੈਨੂੰ ਉਹ ਹੁਣ ਮੰਤਰ ਕੋਈ ਦਿਓ ਜਿਹਦੇ ਨਾਲ ਮੇਰੇ ਮਨ ਦਾ ਟਿਕਾਓ ਬਣ ਜਾਵੇ, ਕੋਈ ਇਹੋ ਜਿਹੇ ਮੰਤਰ ਦੀ ਤਲਾਸ਼ ਕਰੀਏ ਜਿਹਦੇ ਨਾਲ ਸਭ ਤੋਂ ਛੇਤੀ ਉਹ ਪਰਿਪੂਰਨ ਪਰਮੇਸ਼ਰ ਦੇ ਚਰਨਾਂ ਨਾਲ ਪ੍ਰੀਤ ਬਣ ਆਵੇ। ਉਹ ਘੱਟ ਘੱਟ ਵਿੱਚ ਵਸਣ ਵਾਲੇ ਸਾਈਂ ਨਾਲ ਸਾਡੇ ਅੰਦਰੋਂ ਅਤੇ ਬਾਹਰੋਂ ਸਾਂਝ ਪੈ ਜਾਵੇ। ਧੰਨ ਗੁਰੂ ਅੰਗਦ ਪਾਤਸ਼ਾਹ ਜੀ ਦਾ ਬਚਨ ਹੈ, ਗੁਰੂ ਨਾਨਕ ਦੇ ਮੰਤਰ ਨਾਲ ਦੁਨੀਆ ਅੰਦਰ ਹੋਰ ਕੋਈ ਵੱਡਾ ਮੰਤਰ ਨਹੀਂ ਜੇ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਤਾਂ ਇੱਥੋਂ ਤੱਕ ਬਚਨ ਕਹਿ ਦਿੱਤਾ, ਉਹ ਆਖਣ ਲੱਗੇ ਮੇਰਾ ਅਨੁਭਵ ਜੋ ਗੁਰੂ ਨਾਨਕ ਪਿਤਾ ਦੇ ਘਰ ਆ ਕੇ ਬਣਿਆ ਏ। ਵੈਸੇ ਭਾਈ ਗੁਰਦਾਸ ਸਾਹਿਬ ਨੇ ਸਰੀਰਕ ਤੌਰ 'ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਦੇ ਦਰਸ਼ਨ ਨਹੀਂ ਕੀਤੇ, ਪਰ ਗੁਰੂ ਅੰਗਦ ਪਿਤਾ ਮਹਾਰਾਜ, ਧੰਨ ਗੁਰੂ ਅਮਰਦਾਸ ਪਿਤਾ ਅਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ, ਪੰਚਮ ਪਿਤਾ ਮਹਾਰਾਜ ਅਤੇ ਛੇਵੇਂ ਗੁਰਦੇਵ ਪਿਤਾ ਦੇ ਦਰਸ਼ਨ ਕੀਤੇ ਹਨ। ਉਹਨਾਂ ਨੇ ਆਪਣਾ ਅਨੁਭਵ ਵੀ ਕੁਝ ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਦੇ ਸੰਬੰਧ ਵਿੱਚ ਸਾਂਝਾ ਕੀਤਾ ਜੇ। ਸਤਸੰਗਿਓ, ਵੈਸੇ ਬੜਾ ਆਨੰਦ ਬਣਦਾ ਏ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਰਾਹੀਂ ਆਪਣੇ ਗੁਰੂ ਨਾਨਕ ਪਿਤਾ ਦੇ ਸੰਬੰਧ ਵਿੱਚ ਕੁਝ ਜਾਣਨਾ ਚਾਹੀਏ, ਜਿਵੇਂ ਧੰਨ ਗੁਰੂ ਅੰਗਦ ਪਿਤਾ ਨੇ ਮਾਣ ਨਾਲ ਇਹ ਦੋ ਬਚਨ ਕਹਿ ਤਿੰਨ ਕਹੇ ਹਨ ਵੈਸੇ ਸਲੋਕਾਂ ਅੰਦਰ ਸਤਿਗੁਰੂ ਦੇ ਸੰਬੰਧ ਅੰਦਰ। ਚੌਥਾ ਬਚਨ ਹੀ ਨਿਰੰਕਾਰ ਦੇ ਬਣਾਏ ਇਹ ਸੱਚੇ ਜਗਤ ਦੇ ਸੰਬੰਧ ਅੰਦਰ। ਹਜ਼ੂਰ ਨੇ ਇਹ ਬਚਨ ਜਿਵੇਂ ਮਾਣ ਨਾਲ ਕਿਹਾ ਨਾ, ਸੈਂਕੜੇ ਆਖਣ ਲੱਗੇ ਚੰਦਰਮਾ ਅਤੇ ਹਜ਼ਾਰਾਂ ਸੂਰਜ। ਸਤਸੰਗਿਓ, ਜੋ ਕੁਝ ਇਨਸਾਨ ਨੂੰ ਇਹ ਸੈਂਕੜੇ ਚੰਦਰਮਾ ਅਤੇ ਹਜ਼ਾਰਾਂ ਸੂਰਜ ਨਹੀਂ ਦੇ ਸਕਦੇ, ਜੋ ਇੱਕ ਸਿੱਖ ਨੂੰ ਗੁਰੂ ਨਾਨਕ ਪਿਤਾ ਮਹਾਰਾਜ ਜੀ ਦੇ ਸ਼ਬਦ ਨਾਲ ਜੁੜ ਕੇ ਸਤਿਗੁਰੂ ਦੇ ਘਰੋਂ ਦਾਤ ਮਿਲਦੀ ਹੈ। ਜਦੋਂ ਪੁੱਛਿਆ ਧੰਨ ਗੁਰੂ ਅਮਰਦਾਸ ਮਹਾਰਾਜ, ਤੁਸੀਂ ਮੇਰੇ ਸੋਹਣੇ ਸਤਿਗੁਰੂ ਦੇ ਸੰਬੰਧ ਵਿੱਚ ਕੁਝ ਬਚਨ ਸੁਣਾਓ, ਅਤੇ ਹਜ਼ੂਰ ਆਖਣ ਲੱਗੇ ਮੈਂ ਤਾਂ ਇੱਕੋ ਗੱਲ ਜਾਣਦਾ ਜੇ, ਜਦੋਂ ਪਤਾ ਲੱਗੇ ਭਈ ਧੰਨ ਗੁਰੂ ਨਾਨਕ ਪਿਤਾ ਮਹਾਰਾਜ ਜੀ ਜਗਤ ਦੇ ਅੰਦਰ ਆਪਣੀ ਰਹਿਮਤ ਵਰਤਾ ਰਹੇ ਹਨ, ਸਲਾਹਾਂ ਕਰਨ ਦੀ ਲੋੜ ਨਹੀਂ ਕਿ ਸਤਿਗੁਰੂ ਦੇ ਕੋਲ ਆਈਏ ਕਿ ਨਾ, ਜੇ ਆ ਗਏ ਤਾਂ ਮੱਥਾ ਟੇਕ ਕੇ ਵਾਪਸ ਜਾਈਏ ਜਾਂ ਕੁਝ ਹੋਰ ਮਸ਼ਵਰੇ ਕਰੀਏ, ਉਹਨਾਂ ਦਾ ਫੁਰਮਾਨ ਇਹ ਜੇ ਗੁਰੂ ਨਾਨਕ ਪਿਤਾ ਮਹਾਰਾਜ ਜੀ ਵਰਗਾ ਸੱਚਾ ਗੁਰੂ ਮਿਲੇ ਅਤੇ ਦਰਸ਼ਨ ਕਰਦਿਆਂ ਸਾਰ ਐਹੋ ਜੇ ਸਤਿਗੁਰੂ ਨੂੰ ਆਪਣਾ ਸੀਸ ਭੇਟਾ ਕਰਨਾ ਚਾਹੀਦਾ ਹੈ। ਅਤੇ ਪੁੱਛਿਆ ਜੀ ਸਤਿਗੁਰੂ ਜੀ ਉਹਦੇ ਜਵਾਬ ਵਿੱਚ ਕੀ ਦਿੰਦੇ ਕਹਿਣ, ਅਤੇ ਧੰਨ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦਾ ਬਚਨ ਏ, ਹਜ਼ੂਰ ਕਹਿੰਦੇ ਬੋਲਿਓ ਜੇ ਤੁਸੀਂ ਗੁਰੂ ਨਾਨਕ ਪਿਤਾ ਨੂੰ ਆਪਣਾ ਸੀਸ ਭੇਟਾ ਕਰੋਗੇ ਅਤੇ ਗੁਰੂ ਨਾਨਕ ਪਿਤਾ ਮਹਾਰਾਜ ਨਿਰੰਕਾਰ ਨੂੰ ਤੁਹਾਡੇ ਹਿਰਦੇ ਦੇ ਅੰਦਰ ਪ੍ਰਤੱਖ ਤੌਰ 'ਤੇ ਦਿਖਾ ਦੇਗਾ। ਬਚਨ ਪੜ੍ਹਦੇ ਹੋ ਨਾ ਖਾਰੋ, ਸਾਹਿਬ ਕਹਿੰਦੇ ਨੇ ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਂਪੀਐ ਵਿੱਚੋਂ ਆਪ ਜਾਏ। ਅੰਦਰੋਂ ਅਹੰਕਾਰ ਮੁੱਕ ਜਾਏਗਾ, ਜਿਸ ਦਾ ਜੀ ਉਹ ਤਿਸ ਮਿਲ ਰੱਖੈ ਹਰ ਆਪ ਵਸੈ ਮਨ ਆਏ, ਵਾਹਿਗੁਰੂ ਜੀ ਨੂੰ ਅੰਦਰ ਵਸਾ ਦੇਣਗੇ। ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ, ਉਹਨਾਂ ਨੇ ਵੀ ਇੱਕ ਬਚਨ ਕਿਹਾ, ਉਹਨਾਂ ਦਾ ਫੁਰਮਾਨ ਚਾਰ ਵਰਨ ਚਾਰ ਆਸ਼ਰਮ ਕਹਿ, ਉਹਨਾਂ ਦੇ ਇਹ ਪਵਿੱਤਰ ਗੁਰੂ ਰਾਮਦਾਸ ਸਾਹਿਬ ਪਿਤਾ ਦੇ ਕਾਨੜਾ ਰਾਗ ਵਿੱਚ ਨੇ। ਕਹਿਣ ਲੱਗੇ ਚਾਰ ਵਰਨ ਚਾਰ ਆਸ਼ਰਮ ਕਹਿ, ਕੋਈ ਆਏ ਮਿਲੇ ਗੁਰੂ ਗੁਰੂ ਨਾਨਕ ਸੋ ਆਪ ਤਰੈ ਕੁਲ ਸਗਲ ਤਰਾ ਦੋ। ਇਸ ਦੁਨੀਆ ਦੇ ਕਿਸੇ ਵਰਨ ਅਤੇ ਆਸ਼ਰਮ ਦਾ ਆਦਮੀ ਹੋਵੇ ਜਿਹੜਾ ਗੁਰੂ ਨਾਨਕ ਪਿਤਾ ਦੇ ਸ਼ਬਦ ਨਾਲ ਆ ਕੇ ਮਿਲੇਗਾ ਸਤਿਗੁਰੂ ਮਹਾਰਾਜ, ਉਹਦਾ ਤਾਂ ਕਲਿਆਣ ਕਰਨਗੇ ਉਹਦੀਆਂ ਤਮਾਮ ਕੁਲਾਂ ਦਾ ਵੀ ਬੇੜਾ ਪਾਰ ਕਰਦੇ ਕਾਣ। ਅਤੇ ਪੰਚਮ ਪਿਤਾ ਜੀ ਦਾ ਇੱਕ ਬਚਨ ਅਸੀਂ ਪੜ੍ਹਦੇ ਹੀ ਹਾਂ ਨਾ, ਹਜ਼ੂਰ ਆਖਦੇ ਨੇ ਪਿਆਰਿਓ ਮੈਂ ਤਾਂ ਇੱਕੋ ਗੱਲ ਕਹਾਂਗਾ, ਜਿਸਨੇ ਸ਼ਰਧਾ ਦੀ ਅੱਖ ਬਣਾ, ਜਿਸਨੇ ਆਪਣੇ ਅੰਦਰ ਸਤਿਗੁਰੂ ਲਈ ਪਿਆਰ ਪੈਦਾ ਕਰਕੇ ਇੱਕ ਵਾਰ ਮੇਰੇ ਗੁਰੂ ਨਾਨਕ ਪਿਤਾ ਦਾ ਦੀਦਾਰ ਕਰ ਲਿਆ, ਮੇਰੇ ਗੁਰੂ ਨਾਨਕ ਪਿਤਾ ਮਹਾਰਾਜ ਮੁੜ ਕੇ ਉਸ ਨੂੰ ਜੂਨਾਂ ਵਿੱਚ ਧੱਕੇ ਨਹੀਂ ਕਾਣ ਦੇਣਗੇ। ਮੈਂ ਮੂਰਖ ਕੀ ਕੇਤਕ ਬਾਤ ਕਹਿ ਕੋਟ ਪਰਾ ਦੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੀ ਫਿਰ ਗਰਭਾਸ ਨਾ ਪਰਿਆ ਰੇ। ਮੈਂ ਬੇਨਤੀ ਕਰ ਰਿਹਾ ਸੀ, ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਆਖਿਆ ਏ, ਉਹ ਕਹਿਣ ਲੱਗੇ ਸਤਸੰਗਿਓ ਦੇਖੋ ਤੁਹਾਨੂੰ ਗੁਰੂ ਨਾਨਕ ਪਿਤਾ ਦਾ ਜਦੋਂ ਕਿਸੇ ਨੂੰ ਮੰਤਰ ਮਿਲ ਜਾਏ, ਗੁਰੂ ਨਾਨਕ ਪਿਤਾ ਜੀ ਵਰਗਾ ਕਿਸੇ ਦੇ ਜੀਵਨ ਵਿੱਚ ਸਤਿਗੁਰੂ ਆ ਜਾਵੇ, ਉਸ ਨੂੰ ਮੁੜ ਕੇ ਕਿਸੇ ਹੋਰ ਦੁਨੀਆ ਦੇ ਗੁਰੂ ਕੋਲ ਜਾਣ ਦੀ ਲੋੜ ਨਹੀਂ, ਪੁੱਛਿਆ ਕਿਉਂ? ਅਤੇ ਭਾਈ ਸਾਹਿਬ ਨੇ ਤਿੰਨ ਪ੍ਰਮਾਣ ਦਿੱਤੇ, ਮੈਂ ਸਾਂਝੇ ਕਰਨਾ ਚਾਹਾਂਗਾ ਅੱਜ। ਭਾਈ ਗੁਰਦਾਸ ਸਾਹਿਬ ਜੀ ਆਖਦੇ ਜੈਸੇ ਚੀਟੀ ਕਰਮ ਕਰਮ ਕਹਿ ਬਿਰਖ ਚੜ੍ਹੈ, ਪੰਛੀ ਉੱਡ ਜਾਏ ਵੈਸੇ ਨਿਕਟ ਕੀ ਫਲ ਕਹਿ, ਜੈਸੇ ਕੋਸ ਪਰ ਚੱਲ ਸਕੀਏ ਨਾ ਪਾਇਨ ਕੇ, ਆਤਮਾ ਚਤੁਰ ਕੁੰਟ ਧਾਏ ਆਵੇ ਪਲ ਕਹਿ, ਜੈਸੇ ਗਾਡੀ ਚਲੀ ਜਾਤ ਲੀਕਨ ਮੈਂ ਧੀਰਜ ਸੇ, ਘੋਰ ਬਾਏ ਦਹਨ ਜਾਏ ਸਬਲ ਕਹਿ, ਤੈਸੇ ਲੋਗ ਵੇਦ ਭੇਦ ਗਿਆਨ ਉਨਮਾਨ ਪਛ, ਕਹਿਣ ਲੱਗੇ ਗਮ ਗੁਰ ਚਰਨ ਸ਼ਰਨ ਸਥਲ ਕਹਿ। ਇਹਦਾ ਅਰਥ ਕਹਿ ਪਿਆਰਿਓ, ਜਿਵੇਂ ਇੱਕ ਕੀੜੀ ਨੇ ਦਰਖਤ ਨੂੰ ਲੱਗੇ ਫਲ ਤੱਕ ਪਹੁੰਚਣਾ ਹੋਏ ਉਹਨੂੰ ਬਹੁਤ ਲੰਬਾ ਰਸਤਾ ਤੈਅ ਕਰਨਾ ਪਵੇਗਾ, ਜਦੋਂ ਕਿ ਪੰਛੀ ਇੱਕਦਮ ਸਿੱਧੀ ਉਡਾਤੀ ਮਾਰ ਕੇ ਉਹ ਫਲ 'ਤੇ ਕੋਲ ਬੈਠ ਕੇ ਉਸ ਨੂੰ ਛੱਕ ਸਕਦਾ ਏ। ਜਿਵੇਂ ਕੀੜੀ ਅਤੇ ਪੰਛੀ ਨੇ ਇੱਕ ਮੰਜ਼ਿਲ 'ਤੇ ਪਹੁੰਚਣਾ ਹੋਏ ਦੋਨਾਂ ਵਿੱਚ ਬਹੁਤ ਵੱਡਾ ਅੰਤਰ ਹੈ। ਭਾਈ ਸਾਹਿਬ ਕਹਿੰਦੇ ਇੱਕ ਆਦਮੀ ਸਤਸੰਗੀ ਉਹ ਗੱਡੀ 'ਤੇ ਜਾਣਾ ਚਾਹੇ ਕਿਸੇ ਮੰਜ਼ਿਲ 'ਤੇ, ਉਹਨੂੰ ਸੜਕ ਦੀ ਲੋੜ ਹੈ, ਉਹਨੂੰ ਰਸਤੇ ਦੀ ਲੋੜ ਪਵੇਗੀ, ਬੜਾ ਲੰਬਾ ਉਸ ਦਾ ਪੈਂਡਾ ਹੋਏਗਾ, ਜਦੋਂ ਕਿ ਘੋੜ ਸਵਾਰ ਉਹਨੂੰ ਸੜਕ ਵੇਖਣ ਦੀ ਲੋੜ ਨਹੀਂ, ਉਹਨਾਂ ਸਮਾਂ ਸਤਸੰਗੀ ਉਹਦੇ ਨਾਲੋਂ ਕਈ ਗੁਣਾ ਘੱਟ ਹੈ। ਉਸ ਮੰਜ਼ਿਲ 'ਤੇ ਪਹੁੰਚਣ ਲਈ ਘੋੜ ਸਵਾਰ ਜਦੋਂ ਉਹ ਘੋੜ ਅਤੇ ਘੋੜੇ ਦੀ ਸਵਾਰੀ ਕਰੇਗਾ ਉਹਦੇ ਮੁਕਾਬਲੇ 'ਤੇ ਬੜੀ ਛੇਤੀ ਉਹ ਮੰਜ਼ਿਲ 'ਤੇ ਪਹੁੰਚ ਜਾਂਦਾ ਏ। ਭਾਈ ਗੁਰਦਾਸ ਸਾਹਿਬ ਕਹਿੰਦੇ ਸਤਸੰਗੀਓ ਇੱਕ ਆਦਮੀ ਪੈਦਲ ਤੁਰ ਕੇ ਕਿਧਰੇ ਜਾਣਾ ਚਾਹੇ, ਦੂਸਰਾ ਕਿ ਉਹਦੇ ਮੁਕਾਬਲੇ 'ਤੇ ਮਨ, ਜਿਵੇਂ ਇੱਕ ਪੈਦਲ ਆਦਮੀ ਚੱਲਦਾ ਹੋਏ ਅਤੇ ਦੂਸਰੇ ਪਾਸੇ ਮਨ ਹੀ ਮਨ, ਤਾਂ ਇੱਕ ਸਕਿੰਟ ਦੇ ਅੰਦਰ ਚਾਰ ਕੁੰਟਾਂ ਵਿੱਚ ਘੁੰਮ ਕੇ ਸਤਸੰਗਿਓ ਆ ਜਾਂਦਾ ਏ। ਭਾਈ ਸਾਹਿਬ ਨੇ ਤਿੰਨ ਗੱਲਾਂ ਕਹੀਆਂ, ਕਹਿਣ ਲੱਗੀਆਂ ਦੁਨੀਆ ਦੇ ਜਿਤਨੇ ਵੀ ਹੋਰ ਗਿਆਨ ਧਿਆਨ ਮੰਤਰ ਜੰਤਰ ਕਰਨ, ਉਹ ਮਾਨੋ ਇੰਝ ਕਰਨ ਜਿਵੇਂ ਕੋਈ ਸਾਨੂੰ ਸਤਸੰਗਿਓ ਕੀੜੀ ਦੇ ਰਸਤੇ ਦੇ ਰਾਹੀਂ ਹੌਲੀ ਹੌਲੀ ਉਹ ਰੱਬ ਵੱਲ ਨੂੰ ਤੋਰਦਾ ਹੋਏ। ਪਰ ਜਿਵੇਂ ਪੰਛੀ ਇੱਕਦਮ ਸਿੱਧਾ ਫਲ 'ਤੇ ਬੈਠਦਾ ਏ, ਗੁਰੂ ਨਾਨਕ ਪਿਤਾ ਮਹਾਰਾਜ ਆਪਣੇ ਪਿਆਰੇ ਸਿੱਖਾਂ ਨੂੰ ਇੱਕਦਮ ਸਿੱਧਾ ਅਕਾਲ ਪੁਰਖ ਦੇ ਨਾਮ ਦੇ ਕੋਲ ਜਾ ਕੇ ਬਿਠਾਉਂਦੇ ਘਰ। ਇੱਕ ਉਹ ਆਦਮੀ ਸਤਸੰਗੀ ਜਨੋ ਜਿਤਨੇ ਬਾਕੀ ਤਮਾਮ ਜੰਤਰ ਮੰਤਰ ਕਰਨ, ਜਿਵੇਂ ਕੋਈ ਆਦਮੀ ਆਪਣੇ ਗੱਡੀ 'ਤੇ ਚੱਲਦਾ ਹੌਲੀ ਹੌਲੀ ਤੁਰਨਾ ਪਵੇਗਾ ਪਰ ਘੋੜ ਸਵਾਰ ਇੱਕਦਮ ਮੰਜ਼ਿਲ 'ਤੇ ਪਹੁੰਚੇਗਾ। ਸਤਿਗੁਰੂ ਇਸ ਤਰ੍ਹਾਂ ਆਪਣੇ ਸਿੱਖ ਨੂੰ ਇੱਕਦਮ ਸਿੱਧਾ ਸ਼ਬਦ ਨਾਲ ਜੋੜਦੇ ਨੇ, ਉਹਨੂੰ ਮੰਜ਼ਿਲ ਬੜੀ ਛੇਤੀ ਸਤਿਗੁਰੂ ਵਿਖਾ ਦਿੰਦੇ ਕਹਿਣ। ਅਤੇ ਇੱਕ ਆਦਮੀ ਨੇ ਪੈਦਲ ਤੁਰਨਾ ਕੋਏ, ਦੂਸਰੇ ਨੇ ਸਤਸੰਗਿਓ ਜਿਵੇਂ ਮਨ ਇੱਕਦਮ ਚਾਰ ਕੁੰਟਾਂ ਦੀ ਸੈਰ ਕਰਦਾ ਏ, ਗੁਰੂ ਨਾਨਕ ਪਿਤਾ ਦੇ ਮੰਤਰ ਵਿੱਚ ਸਤਿਗੁਰੂ ਗੁਰੂ ਨਾਨਕ ਪਿਤਾ ਦੇ ਸ਼ਬਦ ਦੇ ਅੰਦਰ ਸਤਿਗੁਰੂ ਦੀ ਦੀਖਿਆ ਵਿੱਚ ਇੰਨਾ ਬਲ ਜੇ ਪਿਆਰਿਓ, ਜਿੰਨੀ ਛੇਤੀ ਮਨ ਦੀ ਸਪੀਡ ਕਹਿ, ਜੇ ਮੈਂ ਇੰਝ ਕਹਿ ਲਾਂ ਮਨ ਨਾਲੋਂ ਵੀ ਛੇਤੀ ਗੁਰੂ ਨਾਨਕ ਪਿਤਾ ਦਾ ਸ਼ਬਦ ਅਕਾਲ ਪੁਰਖ ਦੇ ਘਰ ਇਸ ਸਿੱਖ ਨੂੰ ਪਹੁੰਚਾ ਦਿੰਦਾ ਕਹਿ। ਅਤੇ ਕਹਿਣ ਲੱਗੇ ਪਿਆਰਿਓ, ਫਿਰ ਮੈਂ ਕਿਉਂ ਨਾ ਆਖਾਂ ਇਹ ਧੰਨ ਗੁਰੂ ਨਾਨਕ ਪਿਤਾ ਜੀ ਦਾ ਦਾਰ ਤਮਾਮ ਜਗਤ ਨਾਲੋਂ ਵੱਡਾ ਏ, ਸੌਖਾ ਰਸਤਾ ਏ, ਅਤੇ ਪਿਆਰਿਓ ਕਿਸੇ ਹੋਰ ਕੋਲ ਜਾਣ ਦੀ ਕਦੇ ਲੋੜ ਨਾ ਪਏਗੀ। ਮੈਂ ਇੱਕ ਬੇਨਤੀ ਕਰਾਂ, ਅੱਜ ਆਪ ਜੀ ਬੜੇ ਟਿਕਾਓ 'ਚ ਬੈਠੇ ਹੋ, ਗੁਰੂ ਅੰਗਦ ਪਿਤਾ ਜੀ ਦਾ ਇਹ ਪਿਆਰਾ ਬੱਚਾ ਨੇ। ਮੇਰੇ ਸਾਹਿਬ ਆਖਦੇ ਨੇ ਨਾ, ਗੁਰੂ ਨਾਨਕ ਪਿਤਾ ਦੇ ਸਿੱਖ ਨੂੰ ਕਿਸੇ ਹੋਰ ਉਪਦੇਸ਼ ਅਤੇ ਜੰਤਰ ਮੰਤਰ ਦੀ ਲੋੜ ਨਹੀਂ। ਅਤੇ ਜਦੋਂ ਇਤਿਹਾਸ ਵੱਲ ਝਾਤ ਮਾਰੋਗੇ ਨਾ, ਵਾਕਿਆ ਹੀ ਦਸਮ ਪਿਤਾ ਜੀ ਤੱਕ ਤਾਂ ਸ਼ਾਇਦ ਇਹ ਘੱਟ ਘੱਟ ਨਾ ਵਾਪਰੀਆਂ ਖੋਣ, ਪਰ ਜਦੋਂ ਹੀ ਦਸਮ ਪਿਤਾ ਮਹਾਰਾਜ ਜੋਤੀ ਜੋਤ ਸਮਾਉਂਦੇ ਨੇ, ਬਾਬਾ ਬੰਦਾ ਸਿੰਘ ਬਹਾਦਰ ਸਾਡਾ ਪਹਿਲਾ ਜਥੇਦਾਰ ਹੋਇਆ ਏ, ਉਹਦੇ ਤੋਂ ਸ਼ੁਰੂਆਤ ਕਰ ਲਓ ਅੱਜ ਤੱਕ ਸਤਸੰਗਿਓ, ਜਿੰਨੇ ਵੀ ਇਸ ਦਰ ਤੋਂ ਥੋੜ੍ਹਾ ਜਿਹਾ ਰਸ ਮਾਣਿਆ ਉਹਨੂੰ ਦੁਨੀਆ ਨੇ ਅੰਤਾਂ ਦੇ ਲਾਲਚ ਵੀ ਦਿੱਤੇ, ਤੂੰ ਗੁਰੂ ਨਾਨਕ ਪਿਤਾ ਦਾ ਦਰ ਛੱਡ ਦੇ। ਕਿਸੇ ਨੇ ਅੰਤਾਂ ਦੇ ਤਸੀਹੇ ਦਿੱਤੇ, ਤੂੰ ਇੱਕ ਵਾਰ ਕਹਿ ਦੇ ਮੇਰਾ ਇਸ ਗੁਰੂ ਨਾਨਕ ਪਿਤਾ ਦੀ ਜੋਤ ਸ਼ਬਦ ਗੁਰੂ ਦੇ ਨਾਲ ਕੋਈ ਸੰਬੰਧ ਨਹੀਂ ਕਹਿ, ਤਾਂ ਤੈਨੂੰ ਉਸ ਦੇ ਬਦਲੇ ਤੈਨੂੰ ਵੱਧ ਤੋਂ ਵੱਧ ਇਹ ਰਾਜ ਭਾਗ ਵੀ ਦਿਆਂਗੇ, ਨਾ ਮੰਨੇਗਾ ਤੈਨੂੰ ਮੌਤ ਵੀ ਦਿਆਂਗੇ ਸਤਸੰਗੀ ਜਨੋ। ਪਰ ਸਤਿਗੁਰਾਂ ਦੀ ਐਸੀ ਕਲਾ ਵਰਤੀ ਹੈ, ਇੱਕ ਵੀ ਤੁਹਾਨੂੰ ਉਹ ਗੁਰੂ ਕਾ ਲਾਲ ਨਹੀਂ ਮਿਲੇਗਾ ਜਿਸ ਨੇ ਇਹ ਪ੍ਰਵਾਨ ਕੀਤਾ ਹੋਏ, ਇਹ ਵਕਤ ਦੀ ਹਕੂਮਤ ਦੇ ਲੋਕੋ ਲਓ ਮੈਨੂੰ ਇਹ ਦੁਨੀਆ ਦੀਆਂ ਚਾਰ ਕੌਡੀਆਂ ਦਿਓ, ਅਤੇ ਮੈਂ ਇਹ ਗੱਲ ਆਖਦਾ ਮੇਰਾ ਗੁਰੂ ਨਾਨਕ ਪਿਤਾ ਜਾਂ ਗੁਰੂ ਗੋਬਿੰਦ ਸਿੰਘ ਪਿਤਾ ਨਾਲ ਕੋਈ ਸੰਬੰਧ ਨਹੀਂ। ਸਤਸੰਗਿਓ ਅੰਤਾਂ ਦੇ ਤਸੀਹੇ ਪਿਆਰੇ ਗੁਰਸਿੱਖਾਂ ਨੇ ਝੱਲ ਲਏ, ਪਰ ਉਹ ਕਿਹੜੀ ਤਾਕਤ ਸੀ ਜਿਹਦੇ ਨਾਲ ਉਹਨਾਂ ਦਾ ਅੰਦਰ ਅਡੋਲ ਰਿਹਾ। ਮੈਂ ਤਾਂ ਕਈ ਵਾਰਾਂ ਸੋਚਦਾ, ਗੁਰਸਿੱਖੋ ਅਸੀਂ ਆਪਣਾ ਇਤਿਹਾਸ ਬਣਾਇਆ ਇਤਨਾ ਸ਼ਾਨਦਾਰ ਏ, ਦੁਨੀਆ ਕੋਲ ਉਤਨਾ ਸ਼ਾਨਦਾਰ ਇਤਿਹਾਸ ਨਹੀਂ ਜੇ, ਪਰ ਜਿਤਨਾ ਅਸੀਂ ਉਸ ਇਤਿਹਾਸ ਨੂੰ ਗਵਾਉਣ ਵਿੱਚ ਕੁਤਾਹੀ ਕੀਤੀ, ਇਤਨੀ ਵੀ ਕੁਤਾਹੀ ਕਿਸੇ ਹੋਰ ਨੇ ਨਹੀਂ ਜੇ ਕੀਤੀ। ਜਿਤਨੇ ਸਾਡੇ ਮਹਾਨ ਪੁਰਖ ਹੋਏ ਕਣ ਉਹਨਾਂ ਨਾਲ ਕੋਈ ਨਾ ਕੋਈ ਇਹੋ ਜਿਹੀਆਂ ਭੈੜੀਆਂ ਘਟਨਾਵਾਂ ਜੋੜੀਆਂ ਉਹ ਸਾਨੂੰ ਯਾਦ ਨੇ, ਪਰ ਜਿਹੜੇ ਉਹਨਾਂ ਨੇ ਅਸਲ ਵਿੱਚ ਗੁਰਸਿੱਖੀ ਜੀਵਨ ਜੀਵਿਆ ਉਹਨਾਂ ਦੇ ਨਾਲ ਇੰਝ ਲੱਗਦਾ ਜਿਵੇਂ ਕੋਈ ਸਾਨੂੰ ਯਾਦ ਵੀ ਨਾ ਹੋਏ, ਕੋਈ ਵਾਸਤਾ ਵੀ ਨਾ ਹੋਏ। ਬੇਨਤੀ ਕਰ ਰਿਹਾ ਵਾਂ, ਬਾਬਾ ਬੰਦਾ ਸਿੰਘ ਬਹਾਦਰ ਸਤਸੰਗੀ ਜਨੋ, ਉਹਨਾਂ ਨਾਲ ਵੀ ਕੁਝ ਅਗਿਆਨੀ ਵੀਰਾਂ ਨੇ ਕਹਾਣੀਆਂ ਜੋੜੀਆਂ, ਪਰ ਸਤਿਗੁਰਾਂ ਨੇ ਕਿਹਾ ਸੀ ਬੰਦਾ ਸਿੰਘਾ ਗ੍ਰਸਤੀ ਨਾ ਬਣੀ, ਉਹ ਗ੍ਰਸਤੀ ਬਣਿਆ ਉਹਨੂੰ ਤਾਂ ਸਜ਼ਾ ਮਿਲ ਗਈ। ਸਤਸੰਗਿਓ ਮੇਰੇ 10 ਗੁਰੂ ਸਾਹਿਬਾਨਾਂ ਵਿੱਚੋਂ ਗੁਰੂ ਹਰਕਿਸ਼ਨ ਸਾਹਿਬ ਪਿਤਾ ਤੋਂ ਇਲਾਵਾ 9 ਗੁਰੂ ਸਾਹਿਬਾਨ ਆਪ ਗ੍ਰਸਤੀ ਕਰਨ, ਅਤੇ ਸਾਨੂੰ ਹੁਕਮ ਕੀਤਾ ਨੇ ਹਰ ਸਿੱਖ ਗ੍ਰਸਤੀ ਜਦੋਂ ਬਣੇ ਉਹ ਚਾਰ ਲਾਵਾਂ ਦਾ ਪਾਠ ਜ਼ਰੂਰ ਸੁਣੇ ਅਤੇ ਗੁਰੂ ਦੀਆਂ ਪਰਿਕਰਮਾ ਕਰੇ। ਉਹ ਸਤਿਗੁਰੂ ਜੀ ਨੇ ਉਚੇਚਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਗੱਲ ਕਿਵੇਂ ਕਹਿਣੀ ਹੈ ਵੀ ਤੂੰ ਗ੍ਰਿਸਤੀ ਨਾ ਬਣ। ਦੂਸਰੀ ਗੱਲ, ਉਹਨਾਂ 'ਤੇ ਇਹ ਵੀ ਇਲਜ਼ਾਮ ਲਗਾਇਆ ਗਿਆ ਭਈ ਉਹਨਾਂ ਨੇ ਖੁਦ ਆਪਣੇ ਆਪ ਨੂੰ ਗੁਰੂ ਅਖਵਾ ਲਿਆ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਪਿਆਰ ਕਰਨ ਵਾਲੇ ਸਤਸੰਗੀ ਗੁਰਸਿੱਖੋ, ਛੋੜਾ ਜਿਹਾ ਗੁਰੂ ਕੇ ਸ਼ਬਦ ਵੱਲ ਝਾਤ ਮਾਰੋ, ਕਦੇ ਤੁਹਾਡੇ ਅੰਦਰੋਂ ਇਹ ਖਿਆਲ ਵੀ ਨਹੀਂ ਉਤਪੰਨ ਹੋਏਗਾ। ਬਾਬਾ ਬੰਦਾ ਸਿੰਘ ਬਹਾਦਰ ਗ੍ਰਿਫਤਾਰ ਹੋ ਜਾਂਦਾ, ਉਹ ਸਾਧ ਸੰਗਤ ਜਦੋਂ ਗੜੀ ਵਿੱਚੋਂ ਪਕੜੇ ਗਏ, ਦਿੱਲੀ ਲਗਾਏ, 760 ਨਾਲ ਹੋਰ ਗੁਰੂ ਨਾਨਕ ਨਾਮ ਲੇਵਾ ਸਿੰਘ ਪਕੜੇ ਗਏ ਕਹਿਣ ਸਤਸੰਗਿਓ। ਬਾਬਾ ਬੰਦਾ ਸਿੰਘ ਬਹਾਦਰ ਜਦੋਂ ਪਿੰਜਰੇ ਦੇ ਅੰਦਰ ਕੈਦ ਏ, ਉਸ ਦੇ ਉੱਪਰ ਜ਼ੁਲਮ ਹੋਣ ਲੱਗਾ ਏ, ਉਹਦੇ ਸਾਹਮਣੇ ਉਹਦਾ 3 ਸਾਲ ਦਾ ਇਕਲੌਤਾ ਪੁੱਤਰ ਕੈ ਉਹਨੂੰ ਲਿਆਂਦਾ ਗਿਆ ਏ। ਇੱਕੋ ਸਵਾਲ ਕੀਤਾ ਜਾ ਰਿਹਾ, ਬਾਬਾ ਦੇਖ ਇਸ ਵਕਤ ਤੂੰ ਸਾਡੀ ਕੈਦ ਵਿੱਚ ਕੈ, ਜਿੰਨਾ ਤੂੰ ਮੂੰਹ ਤੋਂ ਇਨਾਮ ਮੰਗੇਗਾ ਉਹ ਤੇਰੀ ਝੋਲੀ ਪਾਵਾਂਗੇ। ਬਾਬਾ ਇਸ ਦੁਨੀਆ ਦੇ ਰਾਜ ਭਾਗ ਵਿੱਚੋਂ ਚੋਖਾ ਖੀਸਾ ਤੇਰੀ ਝੋਲੀ ਪਾ ਦਿਆਂਗੇ, ਕੇਵਲ ਇੱਕ ਵਾਰ ਆਪਣੀ ਜ਼ੁਬਾਨ ਤੋਂ ਇੰਨੀ ਗੱਲ ਤੂੰ ਕਹਿ ਦੇ ਵੀ ਮੇਰਾ ਗੁਰੂ ਗੋਬਿੰਦ ਸਿੰਘ ਪਿਤਾ ਨਾਲ ਕੋਈ ਵਾਸਤਾ ਨਹੀਂ ਹੈ, ਮੇਰਾ ਗੁਰੂ ਨਾਨਕ ਪਿਤਾ ਦੇ ਘਰ ਨਾਲ ਕੋਈ ਸੰਬੰਧ ਨਹੀਂ ਹੈ। ਸਤਸੰਗਿਓ, ਪਰ ਉਸ ਬਾਬੇ ਨੇ ਜੋ ਜਵਾਬ ਵਿੱਚ ਬਚਨ ਕਹਿ ਕਨ, ਇਤਿਹਾਸ ਦੇ ਪੰਨੇ ਪੜ੍ਹਨੇ ਵੀ ਔਖੇ ਹੋ ਜਾਂਦੇ ਕਨ, ਇਤਿਹਾਸ ਦੇ ਪੰਨੇ ਸੁਣਾਉਣੇ ਉਸ ਤੋਂ ਵੀ ਵਧੇਰੇ ਔਖੇ ਕਨ। ਜਿਹੜਾ ਬੱਚਾ ਤੋਤਲੀ ਜ਼ੁਬਾਨ ਵਿੱਚ ਬੋਲਦਾ ਹੋਏ 3 ਸਾਲਾਂ ਦਾ ਉਹਨੂੰ ਪਿਓ ਦੇ ਸਾਹਮਣੇ ਲਿਆ ਕੇ ਖੜਾ ਕਰੀਏ ਅਤੇ ਆਖੀਏ ਇੱਕ ਪਾਸੇ ਤੇਰੇ ਪੁੱਤ ਦੀ ਜ਼ਿੰਦਗੀ ਦਾ ਸਵਾਲ ਏ, ਇੱਕ ਪਾਸੇ ਗੁਰੂ ਦਾ ਸਵਾਲ ਕਹਿ, ਚਾਹੇ ਪੁੱਤ ਰੱਖ ਲੈ ਬਾਬਾ, ਚਾਹੇ ਆਪਣੇ ਜੀਵਨ ਵਿੱਚ ਗੁਰੂ ਨੂੰ ਰੱਖ ਲੈ, ਬਸ ਦੋ ਹੀ ਸਵਾਲ ਹਮੇਸ਼ਾ ਦੁਸ਼ਮਣਾਂ ਨੇ ਉਠਾਏ, ਜਾਂ ਪੁੱਤ ਰੱਖ ਲਓ ਜਾਂ ਗੁਰੂ ਰੱਖ ਲਓ, ਜਾਂ ਜਿੰਦ ਰੱਖ ਲਓ ਜਾਂ ਸਤਿਗੁਰੂ ਰੱਖ ਲਓ। ਸਤਸੰਗੀ ਜਨੋ, ਪਰ ਇਹ ਕੁਣ ਜਰਾ ਕੁ ਧਿਆਨ ਮਾਰੋ ਨਾ, ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਦੇ ਜਦੋਂ 4 ਸਾਹਿਬਜ਼ਾਦੇ ਸ਼ਹੀਦ ਹੋ ਗਏ, ਇੱਕ ਬਚਨ ਮੇਰੇ ਪੂਰੇ ਸਤਿਗੁਰੂ ਨੇ ਕਿਹਾ ਸੀ, ਦੂਸਰਾ ਬਚਨ ਪੂਰੇ ਸਤਿਗੁਰੂ ਦੇ ਪੂਰੇ ਸਿੱਖ ਨੇ ਕਿਹਾ ਸੀ, ਦੋਨਾਂ ਦਾ ਇੱਕੋ ਜਿਹਾ ਬਚਨ। ਧੰਨ ਗੁਰੂ ਗੋਬਿੰਦ ਸਿੰਘ ਪਿਤਾ ਨੂੰ ਬੇਨਤੀ ਕੀਤੀ, ਦਾਤਾ ਅੱਜ ਤੇਰੇ 4 ਸਾਲ, 2 ਭਰ ਜਵਾਨੀ ਅੰਦਰ ਅਤੇ 2 ਤੋਤਲੀ ਜ਼ੁਬਾਨ ਵਿੱਚ ਬੋਲਣ ਵਾਲੇ ਮੇਰੇ ਦਾਤਾ ਚਾਰੇ ਦੇ ਚਾਰੇ ਸ਼ਹੀਦ ਹੋ ਗਏ, 4 'ਚੋਂ 1 ਵੀ ਤੂੰ ਨਾ ਬਚਾਇਆ, ਜੇ ਚਾਹੂੰ ਤਾਂ 4 ਬਚਾ ਸਕਦਾ ਸੈਂ, ਜੇ ਤੁਹਾਡੀ ਰਜਾ ਵਾਪਰਦੀ 4 'ਚੋਂ 2 ਬਚਾ ਲੈਂਦੇ 1 ਬਚਾਉਂਦੇ, ਦਾਤਾ ਤੁਸਾਂ ਨੇ 4 ਹੀ ਪੁੱਤ ਕਿਉਂ ਸ਼ਹੀਦ ਕਰਵਾ ਲਏ। ਤਾਂ ਉਦੋਂ ਦਸਮ ਪਿਤਾ ਨੇ ਇਹ ਬਚਨ ਕਿਹਾ ਸੀ, ਆਖਣ ਲੱਗੇ ਸਿੰਘੋ ਮੈਂ 4 ਪੁੱਤ ਜ਼ਰੂਰ ਸ਼ਹੀਦ ਕਰਵਾਏ ਕਰਨ, ਪਰ ਮੈਂ ਗੁਰੂ ਨਾਨਕ ਪਿਤਾ ਮਹਾਰਾਜ ਜੀ ਦੇ ਨਿਵਾਜੇ ਹੋਏ ਸਿੱਖੀ ਨੂੰ ਪਿਆਰ ਕਰਨ ਵਾਲੇ ਮੈਂ ਸਿੱਖ ਬਚਾਏ ਕਰਨ, ਮੈਂ ਪੁੱਤ ਮਰਵਾਏ ਅਤੇ ਸਿੱਖ ਬਚਾਏ ਕਰਨ, ਮੈਨੂੰ ਕੋਈ ਦੁੱਖ ਨਹੀਂ ਕਹਿ, ਮੈਂ ਮਾਲਕ ਦਾ ਸ਼ੁਕਰ ਗੁਜ਼ਾਰ ਕਹਾਂ। ਅਤੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਸਵਾਲ ਕੀਤਾ ਗਿਆ, ਸਤਸੰਗਿਓ, ਇੱਕ ਉਹਦੇ ਸਾਹਮਣੇ ਇਕਲੌਤਾ ਪੁੱਤਰ ਖਲੋਤਾ ਹੈ, ਵੈਸੇ ਇਤਿਹਾਸ ਵਿੱਚ ਇੱਕ ਦੂਸਰੇ ਪੁੱਤ ਦਾ ਵੀ ਨਾਂ ਆਇਆ, ਉਹ ਨਾਲ ਨਹੀਂ ਪਕੜਿਆ ਗਿਆ, ਉਹਦਾ ਨਾਂ ਸੀ ਰਣਜੀਤ ਸਿੰਘ। ਸਤਸੰਗਿਓ, ਹੁਣ 3 ਸਾਲ ਦਾ ਜਦੋਂ ਪੁੱਤ ਉਹਦੇ ਸਾਹਮਣੇ ਖੜਾ ਕੀਤਾ ਏ, ਉਹਦੀ 1 ਲੱਤ ਨੂੰ ਵੀ ਕੱਟ ਦਿੱਤਾ ਏ, ਉਹਦੀ ਫਿਰ 1 ਬਾਂਹ ਵੀ ਕੱਟ ਦਿੱਤੀ ਹੈ, ਫਿਰ 1 ਅੱਖ ਵੀ ਉਸ ਦੀ ਕੱਢ ਦਿੱਤੀ ਗਈ, ਫਿਰ ਦੂਸਰੀ ਉਹਦੀ ਲੱਤ ਕੱਟੀ ਗਈ। ਜਿਸ ਬਾਬੇ ਨੂੰ ਦੇ 4 ਸਰੀਰ ਦੇ ਹਿੱਸੇ ਵੱਖ ਕਰ ਦਿੱਤੇ ਗਏ ਕਰਨ, 5ਵਾਂ ਸਾਹਮਣੇ 1 ਉਹ ਪੁੱਤ ਖਲੋਤਾ ਏ, ਉਹਨੂੰ ਕਿਹਾ ਗਿਆ ਬਾਬਾ ਜਾਂ ਪੁੱਤ ਬਚਾ ਲਾਈ ਜਾਂ ਗੁਰੂ ਬਚਾ ਲਾਈ, ਗੁਰੂ ਛੱਡ ਦੇ ਅਤੇ ਪੁੱਤ ਬਚਾ। ਅਤੇ ਬਾਬੇ ਨੇ ਉਦੋਂ ਦਸਮ ਪਿਤਾ ਮਹਾਰਾਜ ਜੀ ਨੂੰ ਯਾਦ ਕਰਕੇ ਕਿਹਾ ਸੀ, ਆਖਣ ਲੱਗਾ ਭਲੇ ਲੋਕੋ, ਮੈਂ ਆਪਣੇ ਜੀਵਨ ਦੇ ਅੰਦਰ ਇਹ 4 ਟੁਕੜੇ ਨਹੀਂ, ਆਪਣੇ ਸਰੀਰ ਦੇ ਮੈਂ ਹਜ਼ਾਰਾਂ ਟੁਕੜੇ ਕਰਵਾ ਸਕਦਾ ਵਾਂ, ਮੇਰੇ ਕੋਲ ਇਹ ਇੱਕੋ ਪੁੱਤਰ ਤੁਸਾਂ ਨੇ ਪਕੜਿਆ ਏ, ਮੈਂ ਇਸ ਪੁੱਤ ਦੇ ਟੁਕੜੇ ਕਰਵਾ ਸਕਦਾ ਵਾਂ, ਪਰ ਆਪਣੇ ਅੰਦਰੋਂ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਨੂੰ ਬਾਹਰ ਨਹੀਂ ਕੱਢ ਸਕਦਾ। ਬਾਬੇ ਨੇ ਗੁਰੂ ਕੇ ਪਿਆਰਿਓ ਪੁੱਤ ਸ਼ਹੀਦ ਕਰਵਾ ਕੇ ਆਪਣੇ ਗੁਰੂ ਸਾਹਿਬਾਨ ਪਿਤਾ ਨੂੰ ਕੋਲ ਰੱਖਿਆ ਏ। ਦਸਮ ਪਿਤਾ ਨੇ ਆਖਿਆ ਮੈਂ ਪੁੱਤ ਸ਼ਹੀਦ ਕਰਵਾਏ, ਮੈਂ ਸਿੱਖ ਬਚਾਏ, ਅਤੇ ਬਾਬਾ ਕਹਿ ਰਿਹਾ ਏ ਮੈਂ ਪੁੱਤ ਮਰਵਾ ਕੇ ਆਪਣੇ ਅੰਦਰ ਗੁਰੂ ਨੂੰ ਸੰਭਾਲ ਲਿਆ ਏ। ਭਲਾ ਜੇਕਰ ਉਹ ਆਪ ਗੁਰੂ ਅਖਵਾਰਿਆ ਹੋਏ, ਉਹਨੂੰ ਇਹ ਗੱਲਾਂ ਕਰਨ ਦੀ ਕੀ ਲੋੜ ਹੈ? ਸਤਸੰਗੀ ਜਨੋ, ਨਹੀਂ ਇਹ ਤਾਂ ਸਾਡੇ ਮਹਾਨ ਪੁਰਖਾਂ ਦੀ ਸ਼ਖਸੀਅਤ ਨੂੰ ਜਦੋਂ ਫਿੱਕਾ ਪਾਉਣਾ ਹੋਵੇ ਤਾਂ ਇਹੋ ਜਿਹੀਆਂ ਗੱਲਾਂ ਨਿਕਲਦੀਆਂ ਨੇ। ਮੈਂ ਬੇਨਤੀ ਕਰ ਰਿਹਾ ਵਾਂ ਸਤਸੰਗੀ ਜਨੋ, ਪੁੱਤਰ ਦਾ ਕਲੇਜਾ ਵੀ ਕੱਢਿਆ ਗਿਆ ਪਰ ਬਾਬੇ ਦੇ ਅੰਦਰੋਂ ਕੋਈ ਗੁਰੂ ਨੂੰ ਬਾਹਰ ਨਾ ਕੱਢ ਸਕਿਆ, ਕਿਉਂਕਿ ਜੋ ਕੁਝ ਗੁਰੂ ਸਿੱਖ ਨੂੰ ਦਿੰਦਾ ਏ ਨਾ, ਉਹ ਬਚਨ ਅੱਜ ਧੰਨ ਗੁਰੂ ਅੰਗਦ ਪਿਤਾ ਨੇ ਤਿੰਨ ਸਲੋਕਾਂ ਵਿੱਚ ਕਹੇ ਨੇ। ਇੱਕ ਵਾਰ ਰਚਨਾ ਕਰੋ ਪਵਿੱਤਰ, ਸਾਰੇ ਮਿਲ ਕੇ ਆਖੋ ਜੇ, ਤਨ 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 ਗੁਰੂ ਅੰਗਦ ਸਾਹਿਬ ਜੀ, ਤਨ ਤਨ। ਤਨ 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 ਗੁਰੂ ਅੰਗਦ ਸਾਹਿਬ ਜੀ, ਤਨ ਤਨ। ਤਨ 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 ਗੁਰੂ ਅੰਗਦ ਸਾਹਿਬ ਜੀ, ਤਨ ਤਨ। ਸਤਸੰਗੀ ਜਨੋ, ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਰਹਿਮਤ ਕਰ ਰਹੇ ਹਨ। ਸਭ ਤੋਂ ਪਹਿਲਾਂ ਜਿਸ ਬੰਦੇ ਦੀ ਸਤਿਗੁਰੂ ਪਿਤਾ ਜੀ ਇੱਜ਼ਤ ਪੱਤ ਬਣਾ ਦੇਣ, ਉਸ ਦੀ ਇਸ ਦੁਨੀਆ ਦੇ ਅੰਦਰ ਕੋਈ ਇੱਜ਼ਤ ਘਟਾ ਨਹੀਂ ਸਕਦਾ। ਸਤਿਗੁਰਾਂ ਨੇ ਪ੍ਰਮਾਣ ਦਿੱਤੇ ਹਨ, ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ, ਚੰਦ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ। ਸਤਸੰਗਿਓ, ਜਿੰਨਾ ਮਰਜ਼ੀ ਪਾਲਾ ਪੈ ਰਿਹਾ ਕੋਏ, ਕਦੇ ਪਾਲਾ ਅੱਗ ਦੀ ਗਰਮੀ ਨੂੰ ਘਟਾ ਨਹੀਂ ਸਕਦਾ। ਅੱਗ ਦਾ ਕੀ ਵਿਗਾੜੇਗਾ? ਕੁਝ ਵੀ ਨਹੀਂ। ਸਤਸੰਗੀ ਜਨੋ, ਰਾਤ ਦਾ ਹਨੇਰਾ ਸੂਰਜ ਦਾ ਕੁਛ ਨਹੀਂ ਵਿਗਾੜ ਸਕਦਾ, ਚੰਦ ਹਨੇਰਾ ਹਨੇਰਾ ਜਿਵੇਂ ਚੰਦਰਮਾ ਦਾ ਕੁਝ ਨਹੀਂ ਵਿਗਾੜ ਸਕਦਾ, ਪੌਣ ਪਾਣੀ ਕਿਆ ਜਾਤ, ਇਹ ਜਿਹੜੀ ਜਾਤਾਂ ਪਾਤਾਂ ਕਨ, ਇਹ ਪੌਣ ਅਤੇ ਪਾਣੀ ਦਾ ਕੁਛ ਨਹੀਂ ਵਿਗਾੜ ਸਕਦੇ। ਹਵਾ ਚੱਲ ਨਿਰੰਤਰ, ਪਤਾ ਨਹੀਂ ਕਿਤਨੇ ਇਹ ਲੋਕਾਂ ਦੇ ਨਾਲ ਅਗਲਾ ਕੇ ਆ ਰਹੀ ਹੈ, ਪਰ ਕਦੇ ਕਿਸੇ ਨੇ ਕਿਹਾ ਹੈ ਭਈ ਇਹ ਹਵਾ ਕੌਣ ਹੈ? ਨੀਵੇਂ ਲੋਕਾਂ ਨਾਲ ਲੱਗ ਕੇ ਆਏ ਇਹ ਨੀਵੀਂ ਹੋ ਗਈ, ਜਾਂ ਉੱਚਿਆਂ ਨਾਲ ਲੱਗ ਕੇ ਉੱਚੀ ਹੋ ਗਈ? ਸਤਸੰਗਿਓ, ਜਿਵੇਂ ਕੋਈ ਜਾਤ ਕੋਈ ਹਵਾ ਅਤੇ ਪਾਣੀ ਦਾ ਕੁਛ ਨਹੀਂ ਵਿਗਾੜ ਸਕਦੀ, ਇਸੇ ਤਰ੍ਹਾਂ ਜਿਹੜਾ ਗੁਰੂ ਨਾਨਕ ਪਿਤਾ ਦੀ ਦੀਖਿਆ ਲੈ ਕੇ ਗੁਰੂ ਕਾ ਸਿੱਖ ਬਣ ਜਾਏ, ਸਤਿਗੁਰੂ ਉਹਦੀ ਇੰਨੀ ਕੁ ਇੱਜ਼ਤ ਉਹਦੀ ਪੱਤ ਬਣਾਉਂਦੇ ਹਨ, ਦੁਨੀਆ ਦੀ ਕੋਈ ਤਾਕਤ ਉਸ ਗੁਰੂ ਵੱਲੋਂ ਮਿਲੇ ਕੋਈ ਪੱਤ ਇੱਜ਼ਤ ਨੂੰ ਘਟਾ ਨਹੀਂ ਸਕਦਾ। ਅਤੇ ਇੱਕ ਹੋਰ ਬਚਨ ਦੂਜਾ ਕਿਹਾ ਨੇ, ਕਹਿੰਦੇ ਕੇਵਲ ਲੋਕ ਘਟਾਉਂਦੇ ਹੀ ਨੇ, ਵੈਸੇ ਵਧਾਉਂਦੇ ਤਾਂ ਨਹੀਂ, ਪਰ ਇੱਕ ਬਚਨ ਹੀ, ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕਿਛ ਖੋਏ। ਸਿੱਖ ਇਹ ਵੀ ਇਹ ਦੂਸਰਾ ਪੱਖ ਹੈ, ਸਿੱਖ ਹਮੇਸ਼ਾ ਸਤਿਗੁਰੂ ਕੋਲੋਂ ਆਪਣੀ ਪੱਤ ਦੀ ਜਾਚਨਾ ਕਰਦਾ ਏ। ਕਹਿੰਦਾ ਖਰਜੋ ਰਾਖ ਲਿਖੋ ਪੱਤ ਮੇਰੀ, ਦਾਤਾ ਤੂੰ ਮੇਰੀ ਪੱਤ ਰੱਖਣ ਖਾਰੇ, ਅਤੇ ਜਿਹਦੀ ਪੱਤ ਸਤਿਗੁਰੂ ਪਿਤਾ ਜੀ ਵਧਾ ਦੇਣ, ਨਾ ਉਹਦੀ ਪੱਤ ਨੂੰ ਕੋਈ ਘਟਾ ਸਕਦਾ ਏ, ਅਤੇ ਨਾ ਗੁਰੂ ਵੱਲੋਂ ਦਿੱਤੀ ਕੋਈ ਪੱਤ ਦੇ ਅੰਦਰ ਦੁਨੀਆ ਵਾਧਾ ਕਰ ਸਕਦੀ ਏ। ਭਲਾ ਕਿਵੇਂ ਵਾਧਾ ਕਰੇਗਾ? ਹੁਣ ਸਤਿਗੁਰੂ ਪਿਤਾ ਜੀ ਨੇ ਸਿੱਖ ਦੀ ਸੁਰਤ ਨੂੰ ਚੁੱਕਿਆ ਅਤੇ ਚੁੱਕ ਕੇ ਨਿਰੰਕਾਰ ਤੱਕ ਪਹੁੰਚਾ ਦਿੱਤਾ ਏ, ਅਤੇ ਬੰਦੇ ਕੋਲ ਕਿਹੜੀ ਤਾਕਤ ਏ ਜਿਹੜੀ ਨਿਰੰਕਾਰ ਤੋਂ ਅਗਾਂਹ ਲੈ ਜਾਏਗਾ ਇਹ ਸਿੱਖ ਦੀ ਪੱਤ, ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਜੀ ਅੱਜ ਕਿਰਪਾ ਕਰਕੇ ਆਖ ਰਹੇ ਨੇ, ਨਾਨਕ ਤਾਂ ਪਤ ਜਾਣੀਏ ਜਾਂ ਪਤ ਰੱਖੈ ਸੋਏ, ਜੇਕਰ ਮੇਰਾ ਵਾਹਿਗੁਰੂ ਵਾਹਿਗੁਰੂ ਦਾ ਰੂਪ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਜੇਕਰ ਕਿਸੇ ਦੀ ਪਤ ਰੱਖ ਲੈਣ, ਉਹਦੀ ਇੱਜ਼ਤ ਵਧਾ ਦੇਣ, ਉਸ ਨੂੰ ਗੁਰਮੰਤਰ ਦੇ ਕੇ ਆਤਮਿਕ ਤੌਰ 'ਤੇ ਇੰਨਾ ਕੁ ਉੱਚਾ ਚੁੱਕ ਦੇਣ ਸਤਸੰਗੀ ਜਨੋ, ਜਿਵੇਂ ਸੱਤਾ ਬਲਵੰਡ ਨੇ ਇੱਕ ਬਚਨ ਕਿਹਾ ਹੈ ਗੁਰੂ ਅੰਗਦ ਪਿਤਾ ਦੇ ਸੰਬੰਧ ਅੰਦਰ, ਉਹ ਕਹਿੰਦੇ ਨੇ ਹੋਰਿਓ ਗੰਗ ਵਿਖਾਈਐ ਦੁਨਿਆਈ ਆਖੇ ਕਿ ਕਿਉਣ, ਨਾਨਕ ਈਸਰ ਜਗਨਾਥ ਉੱਚ ਖੱਦੀ ਵੈਣ ਵਰਕਿਉਣ, ਮਾਧਾਨਾ ਪਰਬਤ ਕਰ ਬਾਸਕ ਨੇਤਰ ਸ਼ਬਦ ਰੜਕਿਉਣ, ਚੌਦੇ ਰਤਨ ਨਿਕਾਲਿਓਨ ਕਰ ਆਵਾਗੌਣ ਚਲਕਿਉਣ, ਕੁਦਰਤ ਐ ਵੇਖਾਲੀਅਨ ਜਿਨ ਐਵੜ ਪਿੰਠਣ ਕਿਉਣ, ਲੈਣੇ ਧਰਿਓਨ ਛੱਤ ਸੇਰ ਅਸਮਾਨ ਕਿਆੜਾ ਛਿਕਿਉਣ, ਜੋਤ ਸਮਾਣੀ ਜੋਤ ਮਾਖੇ ਆਪ ਆਪੇ ਸੇਤੀ ਮਿਕਿਉਣ, ਸਿੱਖਾਂ ਪੁੱਤਰਾਂ ਘੋਕੈ ਸਭ ਉਮਤ ਵੇਖੋ ਜੇ ਕਿਉਣ, ਜਾਂ ਸਦੋਸ ਤਾਂ ਲੈਣਾ ਟਿਕਿਉਣ। ਇਹਦਾ ਅਰਥਾਂ ਵੱਲ ਧਿਆਨ ਕਰਿਆ ਜੇ, ਗੁਰੂ ਨਾਨਕ ਪਿਤਾ ਦੀ ਵਡਿਆਈ ਹੋ ਰਹੀ ਹੈ ਅੱਜ ਦੇ ਸਲੋਕਾਂ ਅੰਦਰ। ਜਦੋਂ ਸਾਨੂੰ ਗੁਰੂ ਨਾਨਕ ਦੀ ਵਡਿਆਈ ਦਾ ਨਹੀਂ ਨਾ ਪਤਾ ਹੁੰਦਾ, ਅਸੀਂ ਤਾਂ ਹੀ ਇਹ ਸਤਿਗੁਰੂ ਦਾ ਘਰ ਛੱਡ ਕੇ ਸਤਸੰਗਿਓ ਕਿਸੇ ਹੋਰ ਘਰਾਂ ਵਿੱਚ ਜਾ ਕੇ ਧੱਕੇ ਠੇਟੇ ਖਾਂਦੇ ਹਾਂ। ਬਾਬਾ ਸੱਤਾ ਬਲਵੰਡ ਫੁਰਮਾਉਂਦੇ ਨੇ, ਦੁਨੀਆ ਆਖ ਰਹੀ ਪਈ ਇਹ ਕੀ ਉਲਟੀ ਗੰਗਾ ਗੁਰੂ ਨਾਨਕ ਸਾਹਿਬ ਪਿਤਾ ਨੇ ਵਗਾ ਦਿੱਤੀ ਹੈ। ਜਦੋਂ ਗੁਰੂ ਅੰਗਦ ਪਿਤਾ ਨੂੰ ਗੁਰਤਾ ਗੱਦੀ ਮਿਲੀ ਤਾਂ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੇ ਇੰਨਾ ਉੱਚਾ ਬਚਨ ਅੱਜ ਬੋਲਿਆ ਏ, ਜਗਤ ਦਾ ਨਾਥ ਗੁਰੂ ਨਾਨਕ ਸਾਹਿਬ ਇੰਨਾ ਉੱਚਾ ਉਹਨਾਂ ਨੇ ਬਚਨ ਬੋਲਿਆ, ਗੁਰੂ ਅੰਗਦ ਪਿਤਾ ਦੇ ਅੰਦਰ ਸ਼ਬਦ ਦੀ ਮਧਾਣੀ ਪਾਈ, ਜਿਵੇਂ ਸਮੁੰਦਰ ਨੂੰ ਰਿੜਕਿਆ ਭਾਈ ਲਹਿਣੇ ਦੇ ਅੰਦਰ ਸ਼ਬਦ ਦਾ ਰੇੜਕਾ ਪਾ ਕੇ ਸਮੁੰਦਰ ਵਿੱਚੋਂ 14 ਰਤਨ ਨਿਕਲੇ, ਗੁਰੂ ਅੰਗਦ ਪਿਤਾ ਦੇ ਅੰਦਰੋਂ ਐਹੋ ਜਿਹਾ ਜੀਵਨ ਐਹੋ ਜਿਹੇ ਰੱਬੀ ਗੁਣਾ ਰੂਪੀ ਉਹ ਰਤਨ ਨਿਕਲੇ ਖਣ ਜਿਹਨੇ ਸਾਰੇ ਜਗਤ ਨੂੰ ਚਮਕਾ ਕੇ ਰੱਖ ਦਿੱਤਾ ਕਹਿ। ਬਾਬਾ ਸੱਤਾ ਬਲਵੰਡ ਅਜੇ 'ਚ ਰੁਕਦੇ ਨਹੀਂ, ਅੱਗੇ ਫਿਰ ਬਚਨ ਆਖਦੇ ਨੇ, ਸਤਿਗੁਰਾਂ ਨੇ ਆਪ ਹੀ ਤਾਕਤ ਦਿੱਤੀ, ਆਪ ਹੀ ਫਿਰ ਠਣਕਾ ਠਣਕਾ ਕੇ ਵੇਖਿਆ, 7 ਸਾਲ ਲਗਾਤਾਰ ਠਣਕਾਇਆ, ਪਰ ਜਦੋਂ ਮਿਹਰ ਕੀਤੀ ਨੇ ਨਾ ਉੱਥੇ ਜਾ ਕੇ ਬਚਨ ਆਖਿਆ ਏ, ਭਾਈ ਲੈਣਾ ਦੀ ਸ਼ੋਭਾ ਗੁਰੂ ਨਾਨਕ ਪਿਤਾ ਨੇ ਧਰਤੀ ਤੋਂ ਲੈ ਕੇ ਆਕਾਸ਼ ਤੱਕ ਫੈਲਾਈ ਏ, ਅਤੇ ਫੈਲਾਉਣ ਤੋਂ ਬਾਅਦ ਜੋਤ ਸਮਾਣੀ ਜੋਤ ਮਾਖੇ ਆਪ ਆਪੇ ਸੇਤੀ ਮਿਕਿਉਣ। ਮਿਕਿਉਣ ਦਾ ਅਰਥ ਏ ਜਿਵੇਂ ਕੋਈ ਖਿਡਾਰੀ ਖੇਡਦੇ ਹਨ ਕਬੱਡੀ ਆਦਿਕ, ਉਹ ਕੀ ਕਰਦੇ ਹਨ, ਇਹ ਤਾਂ ਨਹੀਂ ਨਾ ਇੱਕ ਪਾਸੇ 30 ਸਾਲ ਦਾ ਨੌਜਵਾਨ ਖੋਏ ਪਲੇਅਰ ਅਤੇ ਦੂਸਰੇ ਪਾਸੇ ਕੋਈ 5 ਸਾਲ ਦਾ ਖੋਏ। ਇਹਨਾਂ ਮੁਲਕਾਂ ਵਿੱਚ ਤਾਂ ਸਭ ਤੋਂ ਪਹਿਲਾਂ ਭਾਰ ਵੀ ਤੋਲਿਆ ਜਾਂਦਾ ਹੈ, ਉਮਰਾਂ ਵੇਖੀਆਂ ਜਾਂਦੀਆਂ ਨੇ ਭਈ ਬਰਾਬਰ ਦੇ ਖਿਡਾਰੀ ਕੌਣ ਤਾਂ ਉਹ ਖੇਡ ਸਕਦਾ ਏ। ਗੁਰੂ ਨਾਨਕ ਪਿਤਾ ਦੇ ਸੰਬੰਧ ਵਿੱਚ ਕਿਹਾ ਪਿਆਰਾ ਬਚਨ ਆਖਿਆ, ਬਾਬਾ ਸੱਤਾ ਬਲਵੰਡ ਜੀ ਆਖਦੇ ਨੇ ਪਿਆਰਿਓ, ਗੁਰੂ ਨਾਨਕ ਪਿਤਾ ਮਹਾਰਾਜ ਜੀ ਨੇ ਜਦੋਂ ਭਾਈ ਲਹਿਣੇ ਨੂੰ ਇਹ ਪਿਆਰ ਦੀ ਖੇਡ ਖਿਡਾਉਣੀ ਸ਼ੁਰੂ ਕੀਤੇ, ਉਹਨਾਂ 'ਚ ਇੰਨੇ ਕੁ ਉਹਨਾਂ ਨੇ ਗੁਣ ਭਰੇ ਕਣ, ਭਰਦੇ 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 ਉਹਨਾਂ ਨੇ ਆਪਣੇ ਬਰਾਬਰ ਦਾ ਪਹਿਲਾਂ ਖਿਡਾਰੀ ਬਣਾਇਆ ਕਹਿ। ਅਤੇ ਪਿਆਰਿਓ ਸੱਚ ਜਾਣਿਆ ਜੇ ਉੱਥੇ ਸਤਿਕਾਰਯੋਗ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਵੀ ਮਹਾਂਪੁਰਖ ਗੁਰੂ ਨਾਨਕ ਪਿਤਾ ਦੀ ਹਜ਼ੂਰੀ ਦਾ ਆਨੰਦ ਮਾਣਦੇ ਕਣ, ਉੱਥੇ ਭਾਈ ਮਰਦਾਨਾ ਜੀ ਵਰਗੇ ਮਹਾਂਪੁਰਖ ਬੈਠੇ ਕਣ, ਇੱਕ ਤੋਂ ਇੱਕ ਚੜ੍ਹਨਦੇ ਸਤਿਪੁਰਖ ਕਣ, ਪਰ ਗੁਰੂ ਨਾਨਕ ਪਿਤਾ ਦੇ ਬਰਾਬਰ ਜਿਹੜੀ ਖੇਡ ਖੇਡੀ ਗਈ ਉਹਦੇ 'ਚ ਕੇਵਲ ਇੱਕ ਭਾਈ ਲਹਿਣਾ ਜੀ ਪੂਰੇ ਉਤਰੇ ਨੇ, ਉਹਨਾਂ ਨੂੰ ਬਰਾਬਰ ਕੀਤਾ ਏ। ਅਤੇ ਬਾਬਾ ਸੱਤਾ ਬਲਵੰਡ ਜੀ ਆਖਦੇ ਪਿਆਰਿਓ, ਆਓ ਇਸ ਗੁਰੂ ਨਾਨਕ ਗੁਰੂ ਅੰਗਦ ਪਿਤਾ ਦੇ ਚਰਨਾਂ ਨੂੰ ਪਿਆਰ ਕਰੋ, ਸਤਿਗੁਰੂ ਤੁਹਾਨੂੰ ਵੀ ਚੁੱਕ ਕੇ ਆਪਣੇ ਬਰਾਬਰ ਤੱਕ ਲੈ ਜਾਏਗਾ। ਅਤੇ ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਸਿੱਖ ਗੁਰੂ ਗੁਰੂ ਸਿੱਖ ਕਹਿ ਏਕੋ ਗੁਰ ਉਪਦੇਸ਼ ਚਲਾਏ, ਛੇਵੇਂ ਪਿਤਾ ਨੇ ਜਦੋਂ ਭਾਈ ਵਿਧੀ ਚੰਦ ਨੂੰ ਤੋਰਿਆ ਸੀ ਨਾ ਸਤਸੰਗੀ ਉਹਨੂੰ ਮਥੁਰਾ ਵੱਲ, ਉਹਦੇ ਇੱਕ ਬਚਨ ਕਿਹਾ ਸਨ। ਉਹ ਬਚਨ ਜਿਨ੍ਹਾਂ ਦੇ ਅੰਦਰ ਸਤਿਗੁਰੂ ਵਰਤਦੇ ਨੇ ਆਪ, ਜਿਨ੍ਹਾਂ ਨੂੰ ਅੰਦਰੋਂ ਰੰਗਿਆ ਨੇ, ਉਹਨਾਂ ਲਈ ਬਚਨ ਕਰਨ ਕੇਵਲ ਅਤੇ ਕੇਵਲ ਸਿਰ ਨਵਾਉਣ ਵਾਲਿਆਂ ਵੱਲ ਨਹੀਂ, ਗੱਲਾਂ ਬਾਤਾਂ ਕਰਨ ਵਾਲਿਆਂ ਵਾਸਤੇ ਨਹੀਂ। ਜਦੋਂ ਤੁਰੇ ਨਾ ਹਜ਼ੂਰ ਨੇ ਬਚਨ ਕਿਹਾ, ਵਿਧੀ ਚੰਦਾ ਤੇਰੇ ਮੇਰੇ ਵਿੱਚ ਅੰਤਰ ਨਾ ਕੀ ਕਹਿ, ਅੱਜ ਤੋਂ ਬਾਅਦ ਵਿਧੀ ਚੰਦਾ ਤੂੰ ਮਥੁਰਾ ਵੱਲ ਅਤੇ ਅਯੁੱਧਿਆ ਵੱਲ ਚੱਲਿਆ ਏ, ਗੁਰੂ ਦੀ ਸਿੱਖੀ ਦਾ ਪ੍ਰਚਾਰ ਕਰਨ ਚੱਲਿਆ ਏ। ਵਿਧੀ ਚੰਦਾ ਜਿਹੜਾ ਤੇਰਾ ਦੀਦਾਰ ਕਰੇਗਾ ਉਸ ਨੂੰ ਗੁਰੂ ਘਰ ਗੋਬਿੰਦ ਪਿਤਾ ਦੇ ਦੀਦਾਰ ਹੋਣਗੇ, ਜੋ ਕੁਝ ਤੇਰੀ ਜ਼ੁਬਾਨ ਤੋਂ ਬਚਨ ਨਿਕਲੇਗਾ ਉਹ ਗੁਰੂ ਘਰ ਗੋਬਿੰਦ ਪਿਤਾ ਦਾ ਆਪਣਾ ਬਚਨ ਹੋਏਗਾ, ਜੋ ਕੁਝ ਤੇਰੀ ਜ਼ੁਬਾਨ ਤੋਂ ਬਚਨ ਜਿਹੜੇ ਨਿਕਲਣਗੇ, ਜਗਤ ਕੁਝ ਮੰਗੇਗਾ, ਜੋ ਕੁਝ ਸੰਗਤਾਂ ਨੂੰ ਸਤਿਗੁਰੂ ਦੇ ਘਰੋਂ ਮਿਲਦਾ ਏ ਉਹ ਤੇਰੀ ਜ਼ੁਬਾਨ ਤੋਂ ਮਿਲੇਗਾ। ਕਵੀ ਸੰਤੋਖ ਸਿੰਘ ਸਾਹਿਬ ਨੇ ਬੜੇ ਪਿਆਰੇ ਉੱਚ ਬਚਨ ਲਿਖੇ ਕਹਿਣ, ਉਹਨਾਂ ਨੇ ਇਹ ਆਖਿਆ, ਸਤਿਗੁਰਾਂ ਨੇ ਬਚਨ ਕਿਹਾ ਜਿਹੜਾ ਭਾਈ ਵਿਧੀ ਚੰਦ ਅਤੇ ਸਤਿਗੁਰੂ ਜੀ ਦੇ ਵਿੱਚ ਕੋਈ ਫਰਕ ਸਮਝੇਗਾ ਉਹਨੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੀ ਦਾਤ ਨਹੀਂ ਪ੍ਰਾਪਤ ਹੋਏਗੀ। ਇਹ ਤਾਂ ਸਤਿਗੁਰੂ ਮਹਾਰਾਜ ਦੀਆਂ ਵਡਿਆਈਆਂ ਨੇ। ਫਿਰ ਪਤਾ ਨਹੀਂ ਅਸੀਂ ਕਿਉਂ ਇਹ ਗਲਤੀਆਂ ਕਰਦੇ ਹਾਂ ਆਪਣੀ ਇੱਜ਼ਤ ਵਧਾਉਣ ਵਾਸਤੇ ਸਤਸੰਗਿਓ, ਬਜਾਏ ਅਸੀਂ ਗੁਰੂ ਸ਼ਬਦ ਦੀ ਕਮਾਈ ਵੱਧ ਕਰੀਏ ਅਸੀਂ ਲੋਕਾਂ ਨਾਲ ਝਗੜੇ ਝੇੜੇ ਪਾ ਬੈਠਦੇ ਹਾਂ, ਭਰਾ ਭਰਾ ਦੇ ਨਾਲ ਹੀ ਜੰਗ ਕਰ ਰਿਹਾ ਏ। ਕਈ ਵਾਰਾਂ ਤਾਂ ਚਾਹੀਦਾ ਇਹ ਸੀ ਵੀ ਇਹ ਸਤਿਗੁਰੂ ਦਾਤੇ ਦੇ ਚਰਨਾਂ ਵਿੱਚ ਬੈਠ ਕੇ ਕੀਰਤਨ ਗੁਰੂ ਸ਼ਬਦ ਬਾਣੀ ਦਾ ਇੰਨਾ ਕੁ ਅਭਿਆਸ ਕਰਦੇ ਪਏ। ਇੱਕ ਇਲਾਕੇ ਦੇ ਲੋਕ ਤਾਂ ਕੀ ਸਤਸੰਗੀ ਜਨੋ, ਪੂਰਾ ਸੰਸਾਰ ਇਹ ਗੁਰਸਿੱਖ ਦੇ ਗੁਣ ਗਾਉਂਦਾ, ਪਰ ਇਹ ਬਜਾਏ ਸ਼ਬਦ ਦਾ ਅਭਿਆਸ ਕਰਨ ਦਾ 2-4 ਸਾਲਾਂ ਲਈ ਇਹ ਕੁਰਸੀ ਲੈਣ ਲਈ ਭਰਾ ਦੀ ਪੱਗ ਨੂੰ ਹੱਥ ਪਾਉਂਦਾ ਹੈ। ਸਤਸੰਗਿਓ, ਇਹ ਗੁਰਸਿੱਖੀ ਦੇ ਰਸਤੇ ਨਹੀਂ ਕਹਿਣ। ਸਿੱਖ ਨੂੰ ਤਾਂ ਗਰੀਬ ਅਨੁਵਾਦ ਪਿਤਾ ਦਾ ਬਚਨ ਕਹਿ, ਗੁਰਮੰਤਰ ਨਾਲ ਜੋੜ ਅਤੇ ਫਿਰ ਅੰਦਰ ਵੇਖੀ ਜਰਾ ਕੀ ਕਲਾ ਵਰਤਦੀ ਕਹਿ, ਸੈਂਕੜੇ ਚੰਦਰਮਾ ਉਹ ਕੁਝ ਨਹੀਂ ਤੈਨੂੰ ਦੇ ਸਕਦੇ, ਇਹ ਬਾਹਰ ਚਾਨਣ ਕਰਦੇ ਕਹਿਣ, ਹਜ਼ਾਰਾਂ ਸੂਰਜ ਨਹੀਂ ਕੁਝ ਦੇ ਸਕਦੇ ਇਹ ਚਾਨਣ ਬਾਹਰ ਕਰਨਗੇ, ਪਰ ਸਤਿਗੁਰਾਂ ਦਾ ਬਚਨ ਏ ਇਹਤੇ ਚਾਨਣ ਖੋਂਦਿਆਂ ਗੁਰਬਿਨ ਘੋਰ ਅੰਧਾਰ। ਪਿਆਰਿਆ, ਗੁਰੂ ਤੋਂ ਬਿਨਾਂ ਜਿੰਨਾ ਮਰਜ਼ੀ ਚਾਨਣ ਬਾਹਰ ਕਰ ਲਏ ਅੰਦਰ ਦਾ ਹਨੇਰਾ ਦੂਰ ਨਹੀਂ ਹੋ ਪਾਉਣਾ, ਅਤੇ ਜਿੰਨਾ ਚਿਰ ਅੰਦਰ ਦਾ ਹਨੇਰਾ ਨਹੀਂ ਨਾ ਦੂਰ ਹੁੰਦਾ ਉਹਨਾਂ ਚਿਰ ਜ਼ਿੰਦਗੀ 'ਚੋਂ ਕਦੇ ਦੁੱਖ ਨਹੀਂ ਮੁੱਕ ਸਕਦਾ, ਉਹਨਾਂ ਚਿਰ ਕਦੇ ਸ਼ਾਂਤੀ ਦੀ ਆਸ ਨਾ ਕਰੀਏ। ਹੁਣ ਜਿਨ੍ਹਾਂ ਦੇ ਅੰਦਰ ਚਾਨਣ ਨੇ ਨਾ ਪਿਆਰਿਓ, ਉਹਨਾਂ ਦੇ ਵਿੱਚ ਜ਼ੁਬਾਨ 'ਚ, ਉਹਨਾਂ ਦੀ ਸੋਚ ਵਿੱਚ, ਅਤੇ ਜਿਨ੍ਹਾਂ ਦੇ ਅੰਦਰ ਹਨੇਰਾ ਹੈ, ਬਸ ਇਹੀ ਫਰਕ ਹੈ। ਹਨੇਰੇ ਵਾਲੇ ਕਹਿਣਗੇ ਇਹ ਦੁਨੀਆ ਜਿਹੜੀ ਹੈ ਇਸ ਦੇ ਅੰਦਰ ਪਾਪ ਬੜੇ ਵੱਧ ਗਏ, ਕਹਿਣ ਇਸ ਦੁਨੀਆ ਦੇ ਅੰਦਰ ਚੋਰ ਉਚੱਕਾ ਬੜਾ ਏ, ਇਸ ਦੁਨੀਆ ਦੇ ਅੰਦਰ ਬਹੁਤ ਵਧੇਰੇ ਸੱਜਣ ਠੱਗ ਕਹਿਣ, ਬਹੁਤ ਪਿਰਥੀ ਚੰਦ ਵਰਗੇ ਕਹਿਣ, ਬੜੇ ਖਰਨਾਕਸ਼ ਵਰਗੇ ਕਹਿਣ, ਇਹ ਗੱਲਾਂ ਕਰੀ ਜਾਣਗੇ, ਕਰਨ ਤੋਂ ਬਾਅਦ ਆਪ ਵੀ ਪਰੇਸ਼ਾਨ ਹੋ ਜਾਣਗੇ। 4 ਚੁਫੇਰੇ ਵੀਰ ਭੈਣ ਭਰਾ ਬੈਠੇ ਹੋਣ, ਉਹਨਾਂ ਦਾ ਵੀ ਦਿਲ ਦੁਖੀ ਕਰਨਗੇ। ਇਹ ਦੁਨੀਆ ਕੈਸੀ ਏ, ਜਦੋਂ ਤੁਸੀਂ ਘੰਟਿਆਂ ਬੱਧੀ ਇਹ ਦੁਨੀਆ ਦੇ ਸੰਬੰਧ ਵਿੱਚ ਉਹਨਾਂ ਲੋਕਾਂ ਨੂੰ ਚੇਤਾ ਕਰੋਗੇ ਜਿਨ੍ਹਾਂ ਨੇ ਇਸ ਦੁਨੀਆ 'ਤੇ ਆ ਕੇ ਪਾਪ ਕੀਤਾ ਏ, ਦੁਨੀਆ ਨੂੰ ਦੁੱਖ ਪਹੁੰਚਾਇਆ। ਅਤੇ ਪਿਆਰਿਓ, ਤੁਹਾਡੇ ਆਪਣੇ ਅੰਦਰ ਵੀ ਇੱਕ ਪਰੇਸ਼ਾਨੀ ਅਤੇ ਬੇਰਸੀ ਖੋਏਗੀ, ਅੰਦਰ ਕੋ ਰਸ ਨਹੀਂ ਉਸ ਤੋਂ ਬਾਅਦ ਆਏਗਾ। ਪਰ ਜਿਸ ਦੇ ਅੰਦਰ ਚਾਨਣ ਗੁਰੂ ਸ਼ਬਦ ਦਾ ਹੋਏਗਾ ਨਾ, ਉਹ ਕੀ ਕਰੇਗਾ? ਉਹ ਕਹੇਗਾ ਕਿਹੜਾ ਵਾਹਿਗੁਰੂ ਨੇ ਸੋਹਣਾ ਸੰਸਾਰ ਬਣਾਇਆ ਜੀ, ਉਹਨੇ ਕਦੇ ਪ੍ਰਹਿਲਾਦ ਨੂੰ ਪੈਦਾ ਕੀਤਾ, ਕਦੇ ਉਸਨੇ ਕਿਰਪਾ ਕਰਕੇ ਨਾਮਦੇਵ ਜੀ ਨੂੰ ਭੇਜਿਆ, ਕਦੇ ਉਹਨੇ ਹਜ਼ਰਤ ਮੁਹੰਮਦ ਸਾਹਿਬ ਨੂੰ ਭੇਜਿਆ, ਕਦੇ ਈਸਾ ਜੀ ਨੂੰ ਭੇਜਿਆ, ਕਦੇ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਪਿਤਾ ਜੀ ਆਏ, ਕਿਧਰੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਨ ਪੁਰਖ ਆਏ। ਉਹ ਪਿਆਰਿਓ, ਉਹ ਪਿਰਛੀ ਚੰਦ ਦੀ ਉਹ ਰੱਟ ਨਹੀਂ ਲਾਣਗੇ, ਉਹ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੇ ਗੁਣ ਗਾਣਗੇ। ਇਹ ਭਲਾ ਕਿਉਂ? ਇਹ ਜਦੋਂ ਸਾਡੇ ਅੰਦਰ ਚਾਨਣ ਹੋਏਗਾ ਨਾ, ਤਾਂ ਅਸੀਂ ਇਹਨਾਂ ਸਤਿਪੁਰਖਾਂ ਨੂੰ ਪੈਗੰਬਰਾਂ ਨੂੰ ਚੇਤਾ ਕਰਦੇ 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 ਇੱਕ ਇਹੋ ਜਿਹੀ ਅੰਦਰ ਮਿਠਾਸ ਭਰੇਗੀ ਭਈ ਬਾਹਰੋਂ ਧਿਆਨ ਖੱਟ ਕੇ ਨਿਰੰਕਾਰ ਦੇ ਚਰਨਾਂ ਨਾਲ ਬਦੋ ਬਦੀ ਜੁੜ ਜਾਏਗਾ। ਜਦੋਂ ਆਪ ਜੁੜਾਂਗੇ ਉਹਦੇ ਵਿੱਚੋਂ ਇੱਕ ਸੁੱਖ ਨਿਕਲੇਗਾ, ਉਹ ਸੁੱਖ ਤੋਂ ਬਾਅਦ ਅੰਦਰੋਂ ਆਵਾਜ਼ ਆਏਗੀ, ਇਹ ਜਗ ਸੱਚੇ ਕੀ ਕਹਿ ਕੋਠੜੀ, ਸੱਚੇ ਕਾ ਵਿੱਚ ਵਾਸ। ਬਈ ਇਹ ਤਾਂ ਕੋਠੜੀ ਮੇਰੇ ਉਸ ਵਾਹਿਗੁਰੂ ਦੀ ਕਹਿ ਜਿਸ ਨੇ ਮੈਨੂੰ ਵੀ ਇਹ ਜਗਤ 'ਤੇ ਭੇਜਿਆ ਏ, ਫਿਰ ਕੋਠੜੀ ਬਣਾ ਕੇ ਚਲਾ ਨਹੀਂ ਗਿਆ, ਇਹਨਾਂ ਦੇ ਅੰਦਰ ਵੀ ਉਹਦਾ ਆਪਣਾ ਨਿਵਾਸ ਏ। ਹੁਣ ਕਹਿੰਦੇ ਦੋ ਤਰ੍ਹਾਂ ਦੇ ਲੋਕ ਵੱਸਦੇ ਨੇ ਇਸ ਦੁਨੀਆਂ ਦੇ ਅੰਦਰ, ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼। ਕਈ ਉਹ ਨੇ ਜਿਨ੍ਹਾਂ ਨੂੰ ਆਪਣੇ ਹੁਕਮ ਨਾਲ ਆਪਣੇ ਵਿੱਚ ਲੀਨਤਾ ਦੇ ਰਿਹਾ ਏ, ਦਿਨ ਰਾਤ ਉਹ ਜੁੜਦੇ ਨੇ ਨਾਮ ਅੰਦਰ, ਲੀਨ ਖੋਈ ਜਾ ਰਹੇ ਨੇ ਜਿਵੇਂ ਨਦੀਆਂ ਸਾਗਰ ਵਿੱਚ ਲੀਨ ਹੁੰਦੀਆਂ ਨੇ। ਸਤਸੰਗਿਓ, ਉਹਨਾਂ ਦੀ ਆਤਮਾ ਕਿਰਤਕਾਰ ਕਰਦਿਆਂ ਸ਼ਬਦ ਵਿੱਚ ਲੀਨ ਹੋ ਰਹੀ ਹੈ, ਪਰ ਇੱਕ ਉਹ ਵੀ ਕਨ ਜਿਹੜੇ ਦਿਨ ਰਾਤ ਮਾਇਆ ਮਗਰ ਲੱਗ ਪਾਪ ਕਰ ਕਰਕੇ ਨਾਸ ਹੋ ਰਹੇ ਨੇ, ਜਿਹਦੇ ਅੰਦਰ ਸ਼ਬਦ ਹੋਏਗਾ ਨਾ, ਉਹ ਜਦੋਂ ਇਹਨਾਂ ਪਾਪੀਆਂ ਨੂੰ ਵੀ ਵੇਖੇਗਾ ਉਹਦੇ ਅੰਦਰ ਨਫ਼ਰਤ ਨਹੀਂ ਆਏਗੀ, ਉਹਦੇ ਅੰਦਰ ਇੱਕ ਤਰਸ ਆਏਗਾ, ਤਰਸ ਤੋਂ ਬਾਅਦ ਅਰਦਾਸ ਆਏਗੀ। ਭਗਤ ਰਵਿਦਾਸ ਸਾਹਿਬ ਜੀ ਨੇ ਅਰਦਾਸ ਕੀਤੀ, ਮਾਲਕਾ ਅੱਜ ਮੇਰਾ ਮਨ ਉਦਾਸ ਹੋ ਗਿਆ ਏ, ਇਹ ਜੀਵਨ ਇਹ ਲੋਕ ਕਿਉਂ ਬਰਬਾਦ ਕਰ ਰਹੇ ਹਨ, ਇਹਨਾਂ 'ਤੇ ਤਰਸ ਕਰ, ਜਿਹੜਾ ਸੁੱਖ ਸਾਡੀ ਝੋਲੀ ਪਾਇਆ ਏ ਇਹਨਾਂ ਦੇ ਘਰੋਂ ਪਾਪ ਮੁੱਕ ਜਾਣ ਅਤੇ ਇਹਨਾਂ ਘਰ ਵੀ ਉਹ ਸੁੱਖ ਆ ਜਾਵੇ, ਇਹ ਚਾਹੀਦੀ ਉਸਾਰੂ ਬਿਰਤੀ, ਨਾ ਕਿ ਢਹਿੰਦੀ ਕਲਾ ਦੀ ਬਿਰਤੀ। ਉਹਨਾਂ ਨੂੰ ਯਾਦ ਕਰੀ ਜਾਣਾ ਜਿਨ੍ਹਾਂ ਨੇ ਸੰਸਾਰ ਨੂੰ ਆ ਕੇ ਦੁੱਖ ਦਿੱਤਾ ਏ। ਆਸਾ ਦੀ ਵਾਰ ਸੁਣਨ ਵਾਲਿਓ, ਇਹ ਰੋਜ਼ ਬਚਨ ਆਪਾਂ ਨੂੰ ਸਤਿਗੁਰਾਂ ਨੇ ਸੁਣਾਉਣਾ ਏ। ਹਜ਼ੂਰ ਆਖਦੇ ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਕਈਆਂ ਨੂੰ ਵਾਹਿਗੁਰੂ ਭਾਣੇ ਆਪਣੇ ਨਾਲ ਮਾਇਆ 'ਚੋਂ ਬਾਹਰ ਕੱਢਦਾ ਏ, ਅਤੇ ਕਈਆਂ ਨੂੰ ਮਾਇਆ ਦੇ ਵਿੱਚ ਲੀਨ ਕਰਦਾ ਪਿਆ ਏ। ਨਾਲ ਬਚੇ ਨੇ ਇਹ ਪੇ ਆਖ ਨਾ ਜਾ ਪਈ, ਜੇ ਕਿਸੇ ਆਣੇ ਰਾਸ ਸਾਨੂੰ ਕੋਈ ਨਹੀਂ ਜੇ ਪਤਾ, ਵਾਹਿਗੁਰੂ ਨੇ ਕਿਹਨੂੰ ਆਪਣੇ ਨਾਲ ਜੋੜਨਾ ਏ ਅਤੇ ਕਿਹਨੂੰ ਤੋੜਨਾ। ਇਹ ਕਾਰਨ ਜਿੰਨੀ ਮਰਜ਼ੀ ਬੰਦਗੀ ਕਰੋ, ਜਿੰਨਾ ਮਰਜ਼ੀ ਸਤਿਗੁਰੂ ਨੂੰ ਪਿਆਰ ਕਰੋ, ਪਰ ਜ਼ਿੰਦਗੀ ਵਿੱਚ ਕਦੇ ਦਾਅਵਾ ਨਾ ਕਰੋ ਭਈ ਜਿਵੇਂ ਅੱਜ ਕਾਂ ਇਸੇ ਤਰ੍ਹਾਂ ਅਸੀਂ ਸਦਾ ਰਹਾਂਗੇ। ਦੂਜੀ ਗੱਲ, ਜਿਹੜਾ ਅਜੇ ਨਹੀਂ ਜੁੜਿਆ ਉਹਨੂੰ ਵੇਖ ਕੇ ਘਿਰਣਾ ਨਾ ਕਰੋ, ਕੋਈ ਪਤਾ ਨਹੀਂ ਦਾਤੇ ਦੇ ਘਰ ਦੇਰ ਨਹੀਂ ਏ, ਕਦੋਂ ਉਹ ਜਿਹੜਾ ਅੱਜ ਪਾਪੀ ਏ ਕੱਲ੍ਹ ਨੂੰ ਉਹ ਸਭ ਤੋਂ ਪਵਿੱਤਰ ਜੀਵਨ ਵਾਲਾ ਬਣੇ, ਅਸੀਂ ਉਹਦੇ ਚਰਨਾਂ ਦੀ ਧੂੜ ਵਰਗੇ ਵੀ ਨਾ ਖੋਈਏ। ਧੰਨ ਗੁਰੂ ਅੰਗਦ ਪਿਤਾ ਦਾ ਆਖਰੀ ਬਚਨ ਹੈ ਅੱਜ ਦੀ ਵਿਚਾਰ ਦਾ, ਨਾਨਕ ਗੁਰਮੁਖ ਜਾਣੀਏ ਜਾਂ ਕੋ ਆਪ ਕਰੇ ਪਰਗਾਸ। ਜਿਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਆਪ ਸਤਿਗੁਰੂ ਦੇ ਰਾਹੀਂ ਨਾਮ ਦਾ ਚਾਨਣ ਕਰ ਦਿੰਦੇ ਨੇ, ਉਹਨਾਂ ਨੂੰ ਗੁਰਮੁਖ ਬਣਾ ਦਿੰਦੇ ਹਨ। ਸਤਸੰਗਿਓ, ਅਤੇ ਇਸ ਜੀਵਨ ਵਿੱਚ ਆ ਕੇ ਗੁਰਮੁਖ ਬਣਨਾ ਹੀ, ਮਨਮੁਖ ਨਹੀਂ ਬਣਨਾ। ਮਨਮੁਖ ਸਦਾ ਤੋਂ ਰਹੇ ਨੇ, ਆਉਣ ਵਾਲੇ ਯੁੱਗਾਂ ਵਿੱਚ ਰਹਿਣਗੇ, ਪਰ ਅਸਾਨੀ ਮਨਮੁੱਖਾਂ ਨੂੰ ਵੇਖ ਕੇ ਨਾ ਤਾਂ ਉਹਨਾਂ ਨੂੰ ਭੈੜੇ ਕਹਿ ਕੇ ਸਮਾਂ ਬਰਬਾਦ ਕਰਨਾ ਏ, ਅਤੇ ਨਾ ਸਤਸੰਗਿਓ ਅਸੀਂ ਉਹਨਾਂ ਦੀ ਸੰਗਤ ਕਰ ਆਪਣੇ ਆਪ ਨੂੰ ਹੀ ਨੀਵੇਂ ਕਰਮਾਂ ਵਿੱਚ ਲਿਜਾਣਾ। ਔਖਾ ਵੀ ਬੜਾ ਏ, ਸੌਖਾ ਵੀ ਬੜਾ ਏ, ਕਮਲ ਫੁੱਲ ਤਾਂ ਚਿੱਕੜ ਵਿੱਚ ਰਹਿ ਕੇ ਖਿੜ ਸਕਦਾ ਏ, ਹੁਣ ਅਸੀਂ ਇਸੇ ਚਿੱਕੜ ਵਿੱਚ ਰਹਿ ਕੇ ਸਤਸੰਗਿਓ ਖਿੜਨਾ ਏ, ਹੈ ਤਾਂ ਮੁਸ਼ਕਲ ਪਰ ਸਾਹਿਬ ਆਖਦੇ ਨੇ ਕਮਲ ਉਹ ਰਹਿੰਦਾ ਪਾਣੀ ਅਤੇ ਚਿੱਕੜ ਵਿੱਚ, ਖੇੜਾ ਉਹਨੂੰ ਸੂਰਜ ਦਿੰਦਾ। ਸਿੱਖਾ, ਜਦੋਂ ਤੂੰ ਗੁਰੂ ਕੇ ਸ਼ਬਦ ਨਾਲ ਜੁੜੇਗਾ, ਸਤਿਗੁਰੂ ਕਾ ਸ਼ਬਦ ਤੈਨੂੰ ਅੰਦਰੋਂ ਚਾਨਣ ਦੇਗਾ, ਫਿਰ ਤੂੰ ਸਹਿਜੇ ਕੀ ਤੇਰੇ ਅੰਦਰ ਖੇੜਾ ਹੋਏਗਾ। ਸਤਿਗੁਰੂ ਪਿਤਾ ਜੀ ਕਿਰਪਾ ਕਰਨ, ਗੁਰੂ ਅੰਗਦ ਪਿਤਾ ਮਹਾਰਾਜ, ਅਸੀਂ ਆਪਣੇ ਸਤਿਗੁਰੂ 'ਤੇ ਮਾਣ ਵੀ ਕਰੀਏ, ਅਤੇ ਇਹ ਵੀ ਧਿਆਨ ਰੱਖੋ ਸਤਿਗੁਰੂ ਤੋਂ ਵੱਡਾ ਕੋਈ ਹੋਰ ਗੁਰੂ ਵੀ ਨਹੀਂ। ਅਤੇ ਗੁਰੂ ਨਾਨਕ ਪਿਤਾ ਦੇ ਮੰਤਰ ਤੋਂ ਵੱਡਾ ਕੋਈ ਮੰਤਰ ਵੀ ਨਹੀਂ ਹੈ। ਅਤੇ ਦੂਸਰਾ, ਉਹ ਗੁਰਮੰਤਰ ਜਪਣ ਤੋਂ ਬਾਅਦ ਹੀ ਪਤਾ ਲੱਗੇਗਾ ਇਸ ਜਗਤ ਦੇ ਅੰਦਰ ਰਹਿ ਕੇ ਇਹ ਸੱਚੇ ਕੀ ਕੋਠੜੀ ਕਿਵੇਂ ਹੈ, ਸੱਚੇ ਦਾ ਵਾਸ ਕਿਵੇਂ ਵੇ। ਇੱਕ ਪੰਕਤੀ ਪੜ੍ਹੋ, ਸਮਾਂ ਹੋ ਰਿਹਾ ਹੈ, ਸਮਾਪਤੀ ਕਰੀਏ ਰਲ ਕੇ ਜੇ। ਗੁਰਵਡ ਪਾਗੀ ਪਾਇਆ ਐਸਾ, ਗੁਰਵਡ ਪਾਗੀ ਪਾਇਆ, ਗੁਰਵਡ ਪਾਗੀ। ਗੁਰਵਡ ਪਾਗੀ ਪਾਇਆ ਐਸਾ, ਗੁਰਵਡ ਪਾਗੀ ਪਾਇਆ, ਗੁਰਵਡ ਸਦਾ ਹੀ ਆਪਣੇ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ 'ਤੇ ਮਾਣ ਕਰੀਏ ਅਤੇ ਸਤਿਗੁਰੂ ਜੀ ਦੀ ਸਿੱਖਿਆ ਲੈ ਕੇ ਗੁਰੂ ਵਾਲੇ ਬਾਣ ਲੋਕ ਪਰਲੋਕ ਸੁਖੇਲਾ ਬਣਾਈਏ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਿਆ ਜੇ। ਇਹਨੇ ਬਚਨ ਪ੍ਰਵਾਨ ਕਰਦੇ ਹੋਏ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।